8724900, हमारी वेब www.eawaz.com। टेलीविजन देखिए और रेडियो सुनिए।
770 AM दे प्यारे प्यारे श्रोते हो, मेरा यानी कि डॉक्टर नरेंद्र रवि दा सब नु प्यार भरिया नमस्कार, सलाम अलैकुम, सत श्री अकाल एंड वेरी गुड इवनिंग। जिवें कि तुहानू पता ही है कि आपां हर इतवार नू 4 बजे तो लैके 5 बजे तक माइंड एंड बॉडी प्रोग्राम लैके मैं तुहाडी सेवा दे विच हाजिर हुन्ना। यह जिहड़ा प्रोग्राम है ये अरफा मुजफ्फर जी दे सहयोग दे नाल पेश कीता जांदा है। मैं हमेशा ही तुहानू ये बेनती करदा, ताकीद करदा कि जदों भी कदे ਤੁਸੀਂ ਕੋਈ ਰੀਅਲ ਸਟੇਟ ਦੇ ਸੰਬੰਧੀ ਕੋਈ ਵੀ ਤੁਹਾਡੀ ਦੁਵਿਧਾ ਹੋਵੇ, ਤੁਹਾਡਾ ਕੋਈ ਕੁਐਸਚਨ ਹੋਵੇ, ਤੁਹਾਡਾ ਕੋਈ ਡਾਊਟ ਹੋਵੇ, ਤੁਸੀਂ ਚਾਹੇ ਉਹ ਪ੍ਰੋਪਰਟੀ ਵੇਚਣੀ ਹੈ ਚਾਹੇ ਪ੍ਰੋਪਰਟੀ ਬਾਏ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ, ਤਾਂ ਮੈਂ ਸਿਰਫ 2 ਗੱਲਾਂ ਦੇ ਉੱਤੇ ਜ਼ੋਰ ਦਿੰਦਾ। ਨੰਬਰ 1, ਕਦੇ ਵੀ ਕਿਸੇ ਨੂੰ ਵੀ ਚਾਹੇ ਉਹ ਤੁਹਾਡਾ ਕਿੰਨਾ ਵੀ ਕਲੋਜ਼ ਕਿਉਂ ਨਾ ਹੋਵੇ, ਤੁਹਾਡਾ ਰਿਸ਼ਤੇਦਾਰ ਹੋਵੇ, ਯਾਰ ਦੋਸਤ ਹੋਵੇ, ਪੇਂਡੂ ਹੋਵੇ, ਧਾਰਮਿਕ ਹੋਵੇ, ਇੱਕੋ ਆਰਗੇਨਾਈਜੇਸ਼ਨ ਦਾ ਹੋਵੇ, ਕਦੇ ਵੀ ਸਾਈਨ ਨਾ ਕਰੋ। ਉਹਨੂੰ ਪਹਿਲਾਂ ਬੁਲਾ ਲਓ, ਬੁਲਾ ਕੇ ਗੱਲਬਾਤ ਕਰੋ ਕਿ ਕਿੱਥੇ ਲੈਣਾ ਤੁਸੀਂ ਮਕਾਨ, ਜਾਂ ਕਿੱਥੇ ਕਿਵੇਂ ਵੇਚਣਾ, ਕਿੰਨੀ ਕਮਿਸ਼ਨ ਲਏਗਾ, ਜੋ ਵੀ ਗੱਲਾਂ ਤੁਹਾਡੇ ਦਿਲ ਦੀਆਂ ਨੇ ਉਹ ਲਿਖ ਲਓ ਬੇਸ਼ੱਕ ਕਾਗਜ਼ 'ਤੇ, ਚੰਗੀ ਤਰ੍ਹਾਂ ਸਮਝ ਲਓ। ਕਿਤੇ ਗੋਲ ਮੋਲ ਨਾ ਕਰੇ ਵੀ ਕੋਈ ਗੱਲ ਨਹੀਂ, ਫਿਕਰ ਨਾ ਕਰ, ਮੈਨੂੰ ਕਾਹਦੇ ਲਈ ਪੁੱਛਣ ਦੀ ਲੋੜ, ਆਪਣੇ ਦੀ ਇੱਕੋ ਹੀ ਗੱਲ ਹੈ, ਸਭ ਕਰ ਦਿਆਂਗੇ, ਵਾਹ ਕਰ ਦਿਆਂਗੇ, ਬਾਅਦ 'ਚ ਭਾਈ ਸਾਹਿਬ ਪਛਤਾਉਣਾ ਪੈਂਦਾ। ਅਤੇ ਦੂਜੀ ਗੱਲ, ਤੁਸੀਂ 2, 3, 4, 5 ਜਿੰਨੇ ਮਰਜ਼ੀ ਜਿਹੜੇ ਰੀਅਲ ਸਟੇਟ ਨਾਲ ਸੰਬੰਧਿਤ ਬੰਦੇ ਨੇ ਉਹਨਾਂ ਨੂੰ ਬੁਲਾ ਲਓ, ਉਹਨਾਂ ਨਾਲ ਗੱਲਬਾਤ ਕਰੋ, ਇੱਕ ਅੱਧੇ ਨਾਲ ਨਹੀਂ, 3-4 ਬੰਦਿਆਂ ਨਾਲ ਗੱਲਬਾਤ ਕਰੋ। ਉਸ ਤੋਂ ਬਾਅਦ ਤੁਸੀਂ ਆਪਣਾ ਮਾਇੰਡ ਬਣਾਓ, ਉਸ ਤੋਂ ਬਾਅਦ ਸੋਚੋ ਕਿ ਤੁਹਾਨੂੰ ਕਿਹੜਾ ਵਧੀਆ ਰਹੂਗਾ। ਕਿਤੇ ਇਹ ਨਾ ਹੋਵੇ ਕਿ ਮਿੱਠੀਆਂ ਅਤੇ ਚੋਪੜੀਆਂ ਗੱਲਾਂ ਜਿਹਨੂੰ ਠੱਗ ਕਿਹਾ ਜਾਂਦਾ, ਉਹਨਾਂ ਦੀਆਂ ਗੱਲਾਂ 'ਚ ਆ ਕੇ ਤੁਹਾਨੂੰ ਸਾਰੀ ਜ਼ਿੰਦਗੀ ਪਛਤਾਉਣਾ ਪਵੇ ਕਿ ਉਦੋਂ ਤਾਂ ਉਹ ਐਂ ਕਹਿੰਦਾ ਸੀਗਾ, ਹੁਣ ਉਹ ਐਂ ਕਹਿੰਦਾ। ਇਹ ਜਿਹੜੀਆਂ ਗੱਲਾਂ ਭੰਬਲ ਭੂਸੇ 'ਚ ਪਾਉਣ ਵਾਲੀਆਂ ਹੁੰਦੀਆਂ ਨੇ, ਇਹ ਕੰਮ ਖਰਾਬ ਕਰਦੀਆਂ ਨੇ। ਇਸੇ ਕਰਕੇ ਮੈਂ ਕਹਿੰਦਾ ਵੀ 2, 3, 4 ਬੰਦਿਆਂ ਨੂੰ ਬੁਲਾ ਲਓ, ਅਤੇ ਉਹਦੇ ਵਿੱਚ ਮੈਂ ਇੱਕ ਨਾਂ ਰਿਕਮੈਂਡ ਕਰਦਾ, ਅਰਫਾ ਮੁਜ਼ੱਫਰ ਜੀ ਦਾ। ਅਰਫਾ ਮੁਜ਼ੱਫਰ ਜੀ ਦਾ ਕਿਉਂ ਰਿਕਮੈਂਡ ਕਰਦਾ, ਮੈਂ ਤੁਹਾਨੂੰ ਕਦੇ ਨਹੀਂ ਕਿਹਾ ਕਿ ਉਹਨਾਂ ਨੂੰ ਤੁਸੀਂ ਬਿਜ਼ਨਸ ਦਿਓ, ਮੈਂ ਕਦੇ ਨਹੀਂ ਕਿਹਾ ਕਿ ਉਹਨਾਂ ਨਾਲ ਤੁਸੀਂ ਡੀਲ ਕਰੋ, ਮੇਰੀ ਤਾਂ ਸਿਰਫ ਬੇਨਤੀ ਆ ਕਿ ਬੁਲਾ ਕੇ ਦੇਖ ਤਾਂ ਲਓ, ਫਿਰ ਤੁਹਾਨੂੰ ਪਤਾ ਲੱਗੂਗਾ ਕਿ ਗਧੇ ਅਤੇ ਘੋੜੇ ਦਾ ਕੀ ਫਰਕ ਹੁੰਦਾ, ਫਿਰ ਤੁਹਾਨੂੰ ਕਹੋਗੇ ਤੁਸੀਂ 19-21 ਦਾ ਨਹੀਂ ਤਾਂ ਬਹੁਤ ਫਰਕ ਹੈ, ਕਿਉਂਕਿ ਉਹਨਾਂ ਨੇ ਤੁਹਾਨੂੰ ਸਪਸ਼ਟ ਅਤੇ ਕਲੀਅਰ ਆਂਸਰ ਦੇਣੇ ਨੇ, ਉਹਨਾਂ ਨੇ ਤੁਹਾਨੂੰ ਦੱਸਣਾ ਕਿ ਕੀ ਮੈਂ ਕਮਿਸ਼ਨ ਲੈਣੀ ਆ, ਕਿੰਨੇ ਤੁਹਾਨੂੰ ਪੈਸੇ ਬਚਣਗੇ। ਅਤੇ ਕਈ ਵਾਰ ਪੈਸੇ ਇੰਨੇ ਜ਼ਿਆਦਾ ਵੱਧ ਜਾਂਦੇ ਨੇ, ਜਿਹੜੇ ਕਿ ਅੱਜ ਕੱਲ੍ਹ ਚੱਲਦਾ ਨਾ ਸਿਸਟਮ ਵੀ ਗੋਡੇ ਹੱਥ ਲਾ ਤੇ, ਹੱਥ ਜੋੜ ਤੇ, ਸੋਫਾ ਲਿਆਤਾ, ਕਾਰਪੈਟ ਲਿਆਤੀ, ਕਿਸੇ ਦਾ ਬਾਥਰੂਮ ਤਿਆਰ ਕਰਵਾਤਾ, ਮਾੜਾ ਮੋਟਾ ਉਹ ਕਰਵਾਤਾ, ਨਹੀਂ ਤੁਸੀਂ ਹੈਰਾਨ ਹੋਵੋਗੇ ਜਦੋਂ ਖੁੱਲ੍ਹ ਕੇ ਗੱਲ ਕਰੋਗੇ, ਕਈ ਵਾਰੀ ਤੁਹਾਡੀ ਡਾਊਨ ਪੇਮੈਂਟ ਪੂਰੀ ਦਿੱਤੀ 20-30-40-40 ਹਜ਼ਾਰ ਦਾ ਫਾਇਦਾ ਹੋ ਜਾਂਦਾ। ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਵੀ ਖੁੱਲ੍ਹ ਕੇ ਗੱਲ ਕਰ ਲਓ, ਅਰਫਾ ਮੁਜ਼ੱਫਰ ਜੀ ਨਾਲ ਗੱਲ ਕਰੋਗੇ, ਉਸ ਤੋਂ ਬਾਅਦ ਤੁਸੀਂ ਮਾਇੰਡ ਬਣਾਓ। ਜੇ ਤੁਹਾਨੂੰ ਚੰਗਾ ਲੱਗੇ ਕਿ ਬਹੁਤ ਜ਼ਿਆਦਾ ਵਧੀਆ ਅਰਫਾ ਮੁਜ਼ੱਫਰ ਜੀ ਨੇ, ਦਿਓ, ਨਹੀਂ ਤੁਸੀਂ ਆਪਣੇ ਉਹੀ ਰਿਸ਼ਤੇਦਾਰ ਪੇਂਡੂ ਜਿਹਨੂੰ ਵੀ ਜੀ ਕਰਦਾ ਉਹਨੂੰ ਦੇ ਦਿਓ, ਬੁਲਾਉਣ ਦਾ ਤਾਂ ਕੋਈ ਨੁਕਸਾਨ ਨਹੀਂ, ਤੁਹਾਡਾ ਪੈਸਾ ਨਹੀਂ ਲੱਗਣਾ, ਟਕਾ ਨਹੀਂ ਲੱਗਣਾ, ਮੁਫ਼ਤ ਦੀ ਤੁਹਾਨੂੰ ਜਾਣਕਾਰੀ ਹੋਊਗੀ। ਅਰਫਾ ਮੁਜ਼ੱਫਰ ਜੀ ਦਾ ਫੋਨ ਨੰਬਰ ਹੈਗਾ 6478-9862-5। ਜੇ ਤੁਸੀਂ ਭੁੱਲ ਜਾਓ ਤਾਂ ਜਿਹੜੇ ਪ੍ਰੋਗਰਾਮ ਦੇ ਉੱਤੇ, ਜਿਹੜੇ ਰੇਡੀਓ ਸਟੇਸ਼ਨ ਦੇ ਉੱਤੇ ਮੈਂ ਬੈਠਾ 770 AM ਦੇ ਉੱਪਰ, ਇਹਦੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਪ੍ਰੋਗਰਾਮ ਚੱਲਦੇ ਨੇ, ਸਟੂਡੀਓ ਦਾ ਇੱਕੋ ਹੀ ਨੰਬਰ ਹੁੰਦਾ 4166201778। ਤੁਸੀਂ ਫੋਨ ਕਰ ਲਓ, ਜਿਹੜਾ ਵੀ ਭਾਈ ਪ੍ਰੋਗਰਾਮ ਕਰ ਰਿਹਾ, ਭੈਣ ਜੀ ਪ੍ਰੋਗਰਾਮ ਕਰ ਰਹੇ ਨੇ, ਉਹਨਾਂ ਤੋਂ ਅਰਫਾ ਮੁਜ਼ੱਫਰ ਜੀ ਨੂੰ ਅਰਫਾ ਮੁਜ਼ੱਫਰ ਜੀ ਦਾ ਫੋਨ ਲੈ ਲਓ, ਅਤੇ ਫਿਰ ਉਹਨਾਂ ਦੇ ਸੈੱਲ 'ਤੇ ਕਰਕੇ ਅੱਗੇ ਗੱਲਬਾਤ ਸ਼ੁਰੂ ਕਰ ਲਓ। ਬਸ ਮੇਰੀ ਤਾਂ ਇੰਨੀ ਹੈ, ਉਹਦੇ ਵਿੱਚ ਤੁਹਾਡਾ ਫਾਇਦਾ, ਮੇਰਾ ਕੋਈ ਫਾਇਦਾ ਨਹੀਂ। ਨੰਬਰ 1, ਨੰਬਰ 2, ਇਹ ਨਾ ਸੋਚਿਓ ਕਿ ਮੈਂ ਅਰਫਾ ਜੀ ਦੀ ਕੋਈ ਐਡਵਰਟਾਈਜ਼ਮੈਂਟ ਕਰਦਾ, ਬਿਲਕੁਲ ਨਹੀਂ। ਮੈਂ ਜ਼ਿੰਦਗੀ ਦੇ ਵਿੱਚ ਕਦੇ ਕਿਸੇ ਦੀ ਐਡਵਰਟਾਈਜ਼ਮੈਂਟ ਨਹੀਂ ਕੀਤੀ, ਨਾ ਮੈਂ ਪੈਸਾ ਕਿਤੇ ਲਿਆ, ਨਾ ਕੋਈ ਲੋੜ ਪੈਂਦੀ ਹੈ ਮਾਲਕ ਨੇ। ਜਦੋਂ ਲੋੜ ਵੀ ਸੀਗੀ, ਬਹੁਤ ਬੁਰੇ ਤਰ੍ਹਾਂ ਯੂਨੀਵਰਸਿਟੀ 'ਚ ਪੜ੍ਹਦੇ ਸੀ, ਆਪਾਂ ਤਾਂ ਉਦੋਂ ਨਹੀਂ ਹੱਥ ਅੱਡਿਆ, ਅਤੇ ਹੁਣ ਤਾਂ ਮਾਲਕ ਦੀ ਕਿਰਪਾ ਨਾਲ ਬਹੁਤ ਕੁਝ ਦਿੱਤਾ ਹੋਇਆ। ਸੋ ਹੁਣ ਤਾਂ ਅੱਡ ਨਹੀਂ ਕਿੱਦਾਂ, ਮੈਂ ਕਦੇ ਕਿਸੇ ਦੀ ਐਡਵਰਟਾਈਜ਼ਮੈਂਟ ਨਹੀਂ ਕੀਤੀ, ਨਾ ਕਦੇ ਕਿਸੇ ਤੋਂ ਪੈਸਾ ਲਿਆ, ਇਹ ਮੈਂ ਤੁਹਾਨੂੰ ਔਨ ਦੀ ਏਅਰ ਦੱਸਦਾ। ਪਰ ਕਿਉਂਕਿ ਅਰਫਾ ਜੀ ਨੂੰ ਮੈਂ ਜਾਤੀ ਤੌਰ 'ਤੇ ਜਾਣਦਾ, ਕਿੰਨੇ ਸਾਲਾਂ ਤੋਂ ਇਹਨਾਂ ਦੇ ਬਾਰੇ ਮੈਂ ਠੋਕ ਵਜਾ ਕੇ ਕਹਿ ਸਕਦਾ ਕਿ ਸ਼ੀ ਇਜ਼ ਏ ਮੈਨ ਆਫ ਪ੍ਰਿੰਸੀਪਲ। ਜਿਹੜੇ ਕਹਿੰਦੇ ਨੇ ਨਾ ਕਿ ਕੰਟੈਂਟਮੈਂਟ ਹੈ, ਰੱਬੀ ਕੰਟੈਂਟਮੈਂਟ ਹੁੰਦੀ ਹੈ, ਅੱਲਾ ਦੀ ਕੰਟੈਂਟ ਹੁੰਦੀ ਹੈ, ਅਦਰਵਾਈਜ਼ ਤਾਂ ਪੈਸੇ ਦਾ ਖੜਾ ਛੱਡਦਾ ਹੀ ਨਹੀਂ। ਜੰਮਣ ਤੋਂ ਲੈ ਕੇ ਜਿੰਨਾ ਚਿਰ ਤੱਕ ਧਰਤੀ ਦੇ ਵਿੱਚ ਅਸੀਂ ਦਫ਼ਨ ਨਹੀਂ ਹੁੰਦੇ, ਅੱਗ ਦੇ ਸਪੁਰਦ ਨਹੀਂ ਹੁੰਦੇ, ਉਨਾ ਚਿਰ ਤੱਕ ਪੈਸੇ ਦਾ ਲਾਲਚ ਛੁੱਟਦਾ ਨਹੀਂ। ਜੇ ਕਿਤੇ ਮੌਲਾ ਦੀ ਕਿਰਪਾ ਹੋਵੇ, ਫਿਰ ਕਿਤੇ ਕੰਟੈਂਟਮੈਂਟ ਆਉਂਦੀ ਹੈ। ਹੱਕ ਹਲਾਲ ਦੀ ਕਮਾਈ 'ਤੇ ਜ਼ੋਰ ਜਿਹੜਾ ਦਿੱਤਾ ਜਾਂਦਾ, ਉਹਦੇ 'ਤੇ ਅਮਲ ਕਰਨ ਦੀ ਉਹਦੇ ਦਾਤੇ ਦੇ ਵੱਲੋਂ ਫੁਰਸਤ ਮਿਲਦੀ ਹੈ। ਰਾਤ ਨੂੰ ਨੀਂਦ ਬੜੀ ਵਧੀਆ ਆਉਂਦੀ ਹੈ, ਤੁਸੀਂ ਕਰਕੇ ਦੇਖ ਲਓ, ਠੱਗੀਆਂ ਬੇਈਮਾਨੀਆਂ ਕਰਕੇ ਵੱਡੇ ਵੱਡੇ ਮਕਾਨ, ਵੱਡੀਆਂ ਵੱਡੀਆਂ ਕਾਰਾਂ ਪਾ ਕੇ ਦੇਖ ਲਓ, ਰਾਤ ਨੂੰ ਨੀਂਦ ਨਹੀਂ ਆਉਂਦੀ। ਨੀਂਦ ਉਹਨੂੰ ਹੀ ਆਉਂਦੀ ਹੈ ਜਿਹਨੂੰ ਸਕੂਨ ਹੁੰਦਾ, ਹੱਕ ਹਲਾਲ ਦੀ ਕਮਾਈ ਹੁੰਦੀ ਹੈ, ਲੜਾਈ ਝਗੜੇ ਤੋਂ ਬਚੇ ਹੁੰਦੇ ਨੇ, ਮਾਲਕ ਦਾ ਸ਼ੁਕਰ ਕਰਦੇ ਨੇ। ਸੋ ਇਹ ਸਾਰੇ ਗੁਣ ਅਰਫਾ ਮੁਜ਼ੱਫਰ ਜੀ ਦੇ ਨੇ, ਜਿਸ ਕਰਕੇ ਮੈਂ ਇਸ ਗੱਲ ਦੇ ਉੱਤੇ ਜ਼ੋਰ ਦਿੰਦਾ ਕਿ ਉਹਨਾਂ ਨਾਲ ਤੁਸੀਂ ਜ਼ਰੂਰ ਡੀਲ ਕਰੋ, ਡੀਲ ਕਰਨ ਤੋਂ ਬਾਅਦ ਆਪਣਾ ਫੈਸਲਾ ਕਰੋ। ਸੋ ਫਿਰ ਮੈਂ ਫੋਨ ਰਿਪੀਟ ਕਰ ਦਿੰਦਾ 6478986245 ਅਰਫਾ ਮੁਜ਼ੱਫਰ ਜੀ ਦਾ ਫੋਨ ਨੰਬਰ ਹੈ। ਸੋ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਆਪਾਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਜਿਵੇਂ ਕਿ ਮੈਂ ਪਿਛਲੇ 2 ਵੀਕਾਂ ਤੋਂ ਤੁਹਾਨੂੰ ਬੇਨਤੀ ਕਰਦਾ ਆ ਰਿਹਾ ਕਿ ਹੁਣ ਜਿਹੜਾ ਸਰਦੀਆਂ ਦਾ ਪ੍ਰੋਗਰਾਮ ਹੈ ਇੰਸਟੈਡ ਆਫ 1 ਆਵਰ ਇਟ ਇਜ਼ ਓਨਲੀ 45 ਮਿੰਟਸ, ਅਤੇ ਇਹਦੇ ਵਿੱਚ ਫਿਰ ਅਸੀਂ ਡਾਕਟਰ ਅੰਕੁਸ਼ ਗੋਇਲ ਨੂੰ ਬੁਲਾਉਂਦੇ ਹੁੰਦੇ ਹਾਂ ਅਤੇ ਉਹਨਾਂ ਦੇ ਅੱਗੇ ਲਾਈਵ ਲੈਂਦੇ ਸੀ, ਤੁਸੀਂ ਲਾਈਵ ਕੁਐਸਚਨ ਪੁੱਛ ਸਕਦੇ ਹੋ, ਕੋਈ ਵੀ ਬਿਮਾਰੀ ਪੁੱਛ ਸਕਦੇ ਹੋ, ਓਪਨ ਸੀਗੀ, ਪਰ ਉਹਦੇ ਨਾਲ ਟਾਈਮ ਜ਼ਿਆਦਾ ਲੱਗਦਾ ਸੀ ਕਿਉਂਕਿ ਹੁਣ ਟਾਈਮ ਦੀ ਸ਼ਾਰਟਕੱਟ ਹੋ ਗਈ। ਸੋ ਇਸ ਕਰਕੇ ਉਹ ਕਿਸੇ ਨਾ ਕਿਸੇ ਇੱਕ ਟੋਪਿਕ ਦੇ ਉੱਤੇ ਥੋੜ੍ਹਾ ਮੋਟਾ ਸਾਨੂੰ ਡਿਟੇਲ ਦੇ ਵਿੱਚ ਦੱਸ ਦਿੰਦੇ ਨੇ, ਚਲੋ ਸਮਥਿੰਗ ਇਜ਼ ਬੈਟਰ ਦੈਨ ਨਥਿੰਗ, ਕਿਉਂਕਿ ਕਲੀਨਿਕ ਦੇ ਵਿੱਚ ਤਾਂ ਜਾ ਕੇ ਇਹ ਗੱਲ ਪਤਾ ਨਹੀਂ ਲੱਗਣੀ। ਸੋ ਉਸ ਕਰਕੇ ਅਸੀਂ ਉਹਨਾਂ ਨੂੰ 5-10 ਮਿੰਟ ਲਈ ਬੁਲਾਉਂਦੇ ਹਾਂ ਕਿਸੇ ਨਾ ਕਿਸੇ ਟੋਪਿਕ ਦੇ ਉੱਤੇ, ਅਤੇ ਬਾਕੀ ਜਿਹੜਾ ਸਮਾਂ ਹੁੰਦਾ 20-25 ਮਿੰਟ ਉਹ ਆਪਾਂ ਰੂਹਾਨੀ ਗੱਲਾਂ ਕਰਦੇ ਹਾਂ। ਸੋ ਬਿਫੋਰ ਵੀ ਸਟਾਰਟ ਆਵਰ ਪ੍ਰੋਗਰਾਮ, ਲੈਟਸ ਹੀਅਰ ਦਾ ਫਸਟ ਸੌਂਗ ਐਂਡ ਬਾਈ ਦਾ ਮੀਨ ਟਾਈਮ ਵੈਨ ਡਾਕਟਰ ਅੰਕੁਸ਼ ਵਿਲ ਬੀ ਔਨ ਦਾ ਲਾਈਨ, ਸੋ ਵੀ ਵਿਲ ਸਟਾਰਟ ਆਵਰ ਪ੍ਰੋਗਰਾਮ। ਵੈਲਕਮ ਬੈਕ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਆ ਕਿ ਆਪਾਂ ਹਰ ਇਤਵਾਰ ਨੂੰ 4 ਵਜੇ ਤੋਂ ਲੈ ਕੇ 5 ਵਜੇ ਤੱਕ ਮਾਇੰਡ ਐਂਡ ਬੋਡੀ ਪ੍ਰੋਗਰਾਮ ਲੈ ਕੇ ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦਾ ਹਾਂ, ਡਾਕਟਰ ਨਿੰਦਰ ਰਵੀ। ਲੱਖਾਂ ਹੀ ਸਰੋਤੇ ਅਤੇ ਦਰਸ਼ਕ ਮੇਰੇ ਪ੍ਰੋਗਰਾਮ ਨੂੰ ਦੇਖ ਰਹੇ ਨੇ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਆ ਕਿ ਡਾਕਟਰ ਅੰਕੁਸ਼ ਗੋਇਲ ਹੁਣ 45 ਮਿੰਟ ਦਾ ਪ੍ਰੋਗਰਾਮ ਹੁੰਦਾ ਹੈ, ਇਸ ਕਰਕੇ ਅਸੀਂ ਲਾਈਵ ਤੁਹਾਡੇ ਫੋਨ ਨਹੀਂ ਲੈਂਦੇ, ਕਾਲਜ ਨਹੀਂ ਲੈਂਦੇ, ਪਰ ਉਹ ਕਿਸੇ ਨਾ ਕਿਸੇ ਪਰਟੀਕੁਲਰ ਟੋਪਿਕ ਦੇ ਉੱਤੇ 2-4 ਮਿੰਟ ਲਈ 5 ਮਿੰਟ ਲਈ ਦੱਸ ਦਿੰਦੇ, ਡਿਟੇਲ ਦੇ ਵਿੱਚ ਨਿਸ਼ਾਨੀਆਂ ਦੱਸ ਜਾਂਦੇ ਨੇ, ਕੋਈ ਦਵਾਈ ਦੱਸ ਦਿੰਦੇ ਨੇ। ਸੋ ਮੇਰੇ ਨਾਲ ਲਾਈਨ 'ਤੇ ਨੇ ਡਾਕਟਰ ਅੰਕੁਸ਼ ਗੋਇਲ। ਆਪਾਂ ਟਾਈਮ ਵੇਸਟ ਨਹੀਂ ਕਰਨਾ ਕਿਉਂਕਿ ਟਾਈਮ ਪਹਿਲਾਂ ਹੀ ਥੋੜ੍ਹਾ। ਸੋ ਲੈਟ ਮੀ ਵੈਲਕਮ ਡਾਕਟਰ ਅੰਕੁਸ਼ ਗੋਇਲ। ਡਾਕਟਰ ਗੋਇਲ, ਵੈਲਕਮ ਟੂ ਦ ਸ਼ੋ।
ਥੈਂਕ ਯੂ ਫੋਰ ਹੈਵਿੰਗ ਮੀ।
ਓਕੇ, ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਵੀ ਟਾਈਮ ਥੋੜ੍ਹਾ ਹੁੰਦਾ, ਅੱਜ ਮੈਂ ਸੋਚ ਰਿਹਾ ਕਿ ਬਹੁਤ ਸਾਰੇ ਲੋਕਾਂ ਨੂੰ, ਜਦੋਂ ਮੈਂ ਕਹਿੰਦਾ ਨਾ ਬਹੁਤ ਸਾਰੇ ਲੋਕਾਂ ਨੂੰ, ਉਹਦੇ ਵਿੱਚ ਮੈਂ ਇਨਕਲੂਡ ਹਾਂ ਕਿਉਂਕਿ ਜੋ ਮੇਰੇ ਨਾਲ ਵਾਪਰਦੀਆਂ ਨੇ ਮੈਂ ਉਹੀ ਗੱਲਾਂ ਤੁਹਾਨੂੰ ਪੁੱਛਦਾ ਕਿ ਕਈ ਲੋਕਾਂ ਨੂੰ ਇਹ ਭੁਲੇਖਾ ਹੁੰਦਾ ਕਿ ਯਾਰ ਮੇਰੇ ਮੋਢੇ 'ਚ ਦਰਦ ਹੋਣ ਲੱਗ ਗਈ, ਕਿਤੇ ਇਹ ਹਾਰਟ ਅਟੈਕ ਤਾਂ ਨਹੀਂ ਹੈ, ਜਾਂ ਮੇਰੇ ਚੈਸਟ 'ਚ ਪੇਨ ਹੁੰਦੀ ਹੈ, ਜਾਂ ਮੇਰਾ ਕੋਈ ਸਿਰ ਜਾ ਦੁਖਣ ਲੱਗ ਗਿਆ, ਭਾਰਾ ਹੋ ਗਿਆ। ਤੁਸੀਂ ਮੈਨੂੰ ਸਿੰਪਲ ਤਰੀਕੇ ਨਾਲ ਇੱਕ ਆਮ ਬੰਦੇ ਨੂੰ ਜੇ ਸਮਝਾਉਣਾ ਹੋਵੇ ਵੀ ਜੇ ਹਾਰਟ ਅਟੈਕ ਹੁੰਦਾ ਉਹਦੀਆਂ ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਨੇ, ਤਾਂ ਕਿ ਲੋਕਾਂ ਨੂੰ ਅੱਗੇ ਤੋਂ ਖਿਆਲ ਹੋ ਜੇ, ਅਵੇਅਰਨੈਸ ਹੋ ਜੇ, ਤਾਂ ਕਿ ਉਹ 911 ਕਾਲ ਕਰ ਲੈਣ ਤੇ ਐਵੇਂ ਭੁਲੇਖੇ 'ਚ ਨਾ ਰਹਿ।
ਹਾਂਜੀ, ਸੋ ਹਾਰਟ ਅਟੈਕ, ਪਹਿਲੀ ਗੱਲ ਦਾ ਮਤਲਬ ਕੀ ਆ, ਹਾਰਟ ਅਟੈਕ ਦਾ ਮਤਲਬ ਆ ਵੀ ਜਿਹੜਾ ਆਪਣਾ ਹਾਰਟ ਆ, ਜਿੱਦਾਂ ਦੂਜੇ ਓਰਗਨਸ ਹੈਗੇ, ਆਪਣੇ ਓਰਗਨਸ ਹੈਗੇ ਆ, ਫੋਰ ਐਗਜ਼ਾਮਪਲ ਬ੍ਰੇਨ, ਲਿਵਰ, ਕਿਡਨੀਜ਼, ਲੰਗਸ, ਸੋ ਮੈਨੀ ਡਿਫਰੈਂਟ ਓਰਗਨ, ਸਕਿਨ ਵੀ ਓਰਗਨ ਹੈਗੀ ਆ, ਇੱਕ ਓਰਗਨ ਹੈਗਾ ਆਪਣਾ ਹਾਰਟ। ਹਾਰਟ ਬੇਸਿਕਲੀ ਕੀ ਕਰਦਾ, ਹਾਰਟ ਨੇ ਸਾਰੇ ਬਾਡੀ ਨੂੰ ਆਕਸੀਜਨ ਭੇਜਣੀ ਆ ਥਰੂ ਬਲੱਡ, ਹੈ ਨਾ। ਸੋ ਬਲੱਡ ਪੰਪ ਕਰਦਾ, ਉਹ ਬਲੱਡ ਦੇ ਵਿੱਚ ਆਕਸੀਜਨ ਹੁੰਦੀ ਆ, ਉਹ ਸਾਰੇ ਕਿਤੇ ਜਾਂਦਾ, ਐਂਡ ਆਲ ਦਾ ਓਰਗਨ, ਸਕਿਨ, ਸਭ ਕੁਛ, ਐਵਰੀਥਿੰਗ ਇਨ ਯੋਰ ਬਾਡੀ, ਉਹਨੂੰ ਆਕਸੀਜਨ ਚਾਹੀਦੀ। ਆਕਸੀਜਨ ਤੋਂ ਬਿਨਾਂ ਯੂ ਕੈਨ ਨਾਟ ਲਿਵ, ਸੋ ਬਲੱਡ ਤੋਂ ਬਿਨਾਂ ਯੂ ਕੈਨ ਨਾਟ ਲਿਵ, ਸੋ ਹਾਰਟ ਤੋਂ ਬਿਨਾਂ ਯੂ ਕੈਨ ਨਾਟ ਲਿਵ, ਐਂਡ ਜਿੱਦਾਂ ਬਾਕੀ ਓਰਗਨਸ ਹੈਗੇ, ਹਾਰਟ ਨੂੰ ਵੀ ਆਕਸੀਜਨ ਚਾਹੀਦੀ ਆ। ਸੋ ਈਵਨ ਦੋ ਹਾਰਟ ਬਾਹਰ ਵੀ ਬਲੱਡ ਭੇਜਦਾ, ਉਹੀ ਬਲੱਡ, ਸਮ ਆਫ ਦੈਟ ਬਲੱਡ ਗੋਜ਼ ਬੈਕ ਟੂ ਦਾ ਹਾਰਟ ਥਰੂ ਆਰਟਰੀਜ਼, ਹੈ ਨਾ, ਤੇ ਉਹ ਆਰਟਰੀਜ਼ ਹਾਰਟ ਨੂੰ ਜਾਂਦੀਆਂ, ਜਿਹਦੇ ਨਾਲ ਬਲੱਡ ਉੱਥੇ ਜਾਂਦਾ, ਆਕਸੀਜਨ ਜਾਂਦਾ। ਤੇ ਜੇ ਫੋਰ ਸਮ ਰੀਜ਼ਨ ਆਪਣੇ ਹਾਰਟ ਨੂੰ ਆਕਸੀਜਨ ਜਾਂ ਬਲੱਡ ਕਹਿ ਲਓ ਨਹੀਂ ਜਾ ਰਿਹਾ, ਥਰੂ ਫੋਰ ਐਗਜ਼ਾਮਪਲ ਜਿਹੜੇ ਆਰਟਰੀਜ਼ ਹੈਗੀਆਂ, ਨਾੜੀ ਆਪਾਂ ਕਹਿੰਦੇ ਹਾਂ, ਉਹਦੇ 'ਚ ਕੋਈ ਬਲੋਕੇਜ ਹੋਈ ਵੀ ਆ, ਦੈਨ ਜੇ ਫੋਰ ਐਗਜ਼ਾਮਪਲ ਬਲੱਡ ਨਹੀਂ ਪਹੁੰਚਦਾ ਹਾਰਟ ਨੂੰ, ਦੈਨ ਪਾਰਟ ਵਿਦਆਊਟ ਆਕਸੀਜਨ ਕੈਨ ਡਾਈ ਟੂ, ਪਾਰਟ ਆਫ ਦਾ ਹਾਰਟ, ਹੈ ਨਾ। ਤੇ ਉਹ ਕਹਿੰਦੇ ਆਪਾਂ ਹਾਰਟ ਅਟੈਕ ਸੋ ਉਹਦੇ ਸਿਮਟਮ ਬੇਸਿਕਲੀ ਇਟਸ ਕਾਈਂਡ ਆਫ ਲਾਈਕ ਤੁਹਾਨੂੰ ਪਤਾ ਵੀ ਹਾਰਟ ਜੇ ਹਾਰਟ ਨੂੰ ਆਕਸੀਜਨ ਨਹੀਂ ਮਿਲ ਰਿਹਾ ਇਟਸ ਕਾਈਂਡ ਆਫ ਲਾਈਕ ਜੇ ਤੁਸੀਂ ਯੂ ਨੋ ਲਾਈਕ ਤੁਹਾਨੂੰ ਆਕਸੀਜਨ ਫੋਰ ਐਗਜ਼ਾਮਪਲ ਨਹੀਂ ਮਿਲਿਆ ਯੂ ਆਰ ਅੰਡਰ ਵਾਟਰ ਸਮਥਿੰਗ ਲਾਈਕ ਦੈਟ ਯੂ ਹੈਵ ਟਿਪਿਕਲੀ ਪੇਨ ਚੈਸਟ ਪੇਨ ਯੂਜਲੀ ਉਹ ਲੈਫਟ ਸਾਈਡ ਤੇ ਹੁੰਦੀ ਆ ਬਿਕੋਜ਼ ਤੁਹਾਨੂੰ ਪਤਾ ਹੀ ਆ ਹਾਰਟ ਵੀ ਲੈਫਟ ਸਾਈਡ ਤੇ ਹੁੰਦਾ ਉਹ ਪੇਨ ਉਹ ਇਟਸ ਨਾਟ ਲਾਈਕ ਟਿਪਿਕਲੀ ਤਿੱਖੀ ਪੇਨ ਇਟਸ ਮੋਰ ਲਾਈਕ ਡਲ ਹੈਵੀ ਯੂਜਲੀ ਕਈ ਲੋਕੀ ਕਹਿੰਦੇ ਲੱਗਦਾ ਵੀ ਕੋਈ ਭਾਰ ਰੱਖੇ ਹੋਇਆ ਛਾਤੀ ਦੇ ਉੱਤੇ ਹਨਾ ਹੈਵੀ ਪ੍ਰੈਸ਼ਰ ਪੇਨ ਕਈ ਵਾਰੀ ਉਹ ਬਾਂਹ ਨੂੰ ਵੀ ਜਾਂਦੀ ਹੈ ਸਮਟਾਈਮ ਸਾਹ ਵੀ ਚੜ੍ਹਦਾ ਕਈ ਵਾਰੀ ਪਸੀਨਾ ਵੀ ਆਉਂਦਾ ਦੀਜ਼ ਆਰ ਦਾ ਜਨਰਲ ਸਿਮਟਮਸ ਪੇਨ ਯੂਜਲੀ ਲੈਫਟ ਸਾਈਡ ਕਈ ਵਾਰੀ ਇਹ ਰੇਡੀਏਟ ਟੂ ਦਾ ਆਰਮ ਪਰ ਉਹ ਜ਼ਰੂਰੀ ਨਹੀਂ ਐਂਡ ਅ ਲੋਟ ਆਫ ਟਾਈਮਸ ਉਹਦੇ ਨਾਲ ਸਾਹ ਵੀ ਚੜ੍ਹਦਾ ਕਈ ਵਾਰੀ ਪਸੀਨਾ ਵੀ ਆਉਂਦਾ ਐਂਡ ਇਟਸ ਮੋਰ ਲਾਈਕ ਪ੍ਰੈਸ਼ਰ ਟਾਈਪ ਆਫ ਪੇਨ
ਹਾਂਜੀ ਤੇ ਕਈ ਵਾਰੀ ਇੰਜ ਵੀ ਹੁੰਦਾ ਵੀ ਜਦੋਂ ਬੰਦਾ ਬੋਲਦਾ ਕੋਈ ਹੋਰ ਹੁੰਦੀ ਜਦੋਂ ਕਹਿੰਦੇ ਬੰਦਾ ਬੰਦੇ ਦਾ ਮੂੰਹ ਜਾਂ ਵਿੰਗਾ ਹੋ ਗਿਆ ਜਾਂ ਅੱਖਾਂ ਜਿਹੀਆਂ ਹੋਰ ਤਰ੍ਹਾਂ ਦੀਆਂ ਹੋ ਗਈਆਂ ਤੇ ਹੱਥ ਜੇ ਆਕੜ ਜੇ ਜਾਂਦੇ ਨੇ ਇਹ ਹਾਰਟ ਨਾਲ ਰਿਲੇਟਡ ਨੇ ਜਾਂ ਕੋਈ ਹੋਰ ਬਿਮਾਰੀ ਹੈ
ਨਹੀਂ ਸੋ ਸੇਮ ਥਿੰਗ ਜਿੱਦਾਂ ਮੈਂ ਤੁਹਾਨੂੰ ਕਿਹਾ ਹਾਰਟ ਅਟੈਕ ਦਾ ਮਤਲਬ ਹਾਰਟ ਨੂੰ ਬਲੱਡ ਜਿੱਥੇ ਮੇ ਬੀ ਪੂਰਾ ਅੱਗੇ 100% ਪਹੁੰਚ ਰਿਹਾ ਸੀ ਲਾਈਕ ਰਿਮੈਂਬਰ ਜਿਹੜਾ ਹਾਰਟ ਹੈ ਫੋਰ ਐਗਜ਼ਾਮਪਲ ਉਹਦੇ ਕਈ ਮੇਨ ਆਰਟਰੀਜ਼ ਹੁੰਦੀਆਂ ਜਿਹੜੀ ਹਾਰਟ ਨੂੰ ਜਾਂਦੀਆਂ ਸੋ ਲਾਈਕ ਫੋਰ ਐਗਜ਼ਾਮਪਲ ਇੱਕ ਯੂਜਲੀ ਇੱਕ ਆਰਟਰੀਜ਼ ਬਲੋਕੇਜ ਹੁੰਦਾ ਹੈ ਸੋ ਇਹ ਯੂਜਲੀ ਮੀਨਸ ਬੀ ਇਟਸ ਨਾਟ ਲਾਈਕ ਪੂਰੇ ਹਾਰਟ ਨੂੰ ਨਹੀਂ ਬਲੱਡ ਜਾ ਰਿਹਾ ਇਹ ਮੀਨਸ ਮੇ ਬੀ ਅੱਗੇ ਜਿਹੜਾ 100% ਜਾ ਰਿਹਾ ਸੀ ਹੁਣ ਮੇ ਬੀ 90% ਜਾਣ ਲੱਗਿਆ ਇੱਕ ਜਗ੍ਹਾ ਤੇ ਨਹੀਂ ਪਹੁੰਚ ਰਿਹਾ ਆਕਸੀਜਨ ਐਂਡ ਦੈਨ ਉਹ ਪਾਰਟ ਮੇ ਬੀ ਹਾਰਟ ਅਟੈਕ ਦੈਟ ਪਾਰਟ ਕਾਈਂਡ ਆਫ ਡਾਈਜ਼ ਐਂਡ ਸਟਿਲ ਹਾਰਟ ਇਜ਼ ਫੰਕਸ਼ਨਿੰਗ ਪਰ ਉਹ ਪਾਰਟ ਡਾਈ ਕਰਦਾ ਉਹਦੇ ਨਾਲ ਸਿਮਟਮ ਹੁੰਦੇ ਆ ਪੇਨ ਐਂਡ ਜਿਹੜੇ ਮੈਂ ਤੁਹਾਨੂੰ ਦੱਸਿਆ ਹੁਣ ਸੇਮ ਆਪਣਾ ਬ੍ਰੇਨ ਵੀ ਇੱਕ ਮੇਨ ਔਰਗਨ ਆ ਬ੍ਰੇਨ ਤੋਂ ਬਿਨਾਂ ਬੰਦਾ ਨਹੀਂ ਜਿੱਤ ਸਕਦਾ ਮਤਲਬ ਲਿਵ ਕਰ ਸਕਦਾ ਸੇਮ ਲਾਈਕ ਹਾਰਟ ਤੇ ਜੇ ਬ੍ਰੇਨ ਨੂੰ ਕਈ ਉਹਦੇ ਵੀ ਕਈ ਆਰਟਰੀਜ਼ ਜਾਂਦੇ ਆ ਬ੍ਰੇਨ ਨੂੰ ਜੇ ਉੱਥੇ ਵੀ ਕੋਈ ਬਲੋਕੇਜ ਆ ਜਾਂ ਬ੍ਰੇਨ ਦੇ ਵਿੱਚ ਕੋਈ ਸੱਟ ਨਾ ਜਾਂ ਹੈਮਰੇਜ ਨਾ ਬਲੀਡਿੰਗ ਵਗੈਰਾ ਸ਼ੁਰੂ ਹੋ ਗਈ ਦੈਟਸ ਕਾਲਡ ਅ ਸਟ੍ਰੋਕ ਸੋ ਹਾਰਟ ਅਟੈਕ ਮੀਨਸ ਹਾਰਟ ਨੂੰ ਨਹੀਂ ਆਕਸੀਜਨ ਜਾ ਰਿਹਾ ਸਟ੍ਰੋਕ ਦਾ ਮਤਲਬ ਵੀ ਯੂਜਲੀ ਉਹਦਾ ਮਤਲਬ ਵੀ ਬ੍ਰੇਨ ਨੂੰ ਨਹੀਂ ਆਕਸੀਜਨ ਜਾ ਰਿਹਾ ਆਲਦੋ ਦੇਰ ਆਲਸੋ ਹੈਮਰੇਜ ਹੈਮਰਾਜਿਕ ਸਟ੍ਰੋਕ ਬਟ ਬੇਸਿਕਲੀ ਪਾਰਟ ਆਫ ਦਾ ਬ੍ਰੇਨ ਇਜ਼ ਨਾਟ ਵਰਕਿੰਗ ਐਂਡ ਉਹਦੇ ਸਿਮਟਮ ਹੁੰਦੇ ਆ Some people use the acronym FAST. Acronym means FAST. FAST means use every face binga hunda ik passa. So like mera jadon main smile karda usually donne passe mere upar nu jande aa. But maybe main hun tonu keha tusi smile karo tonu stroke ho reya ik passa upar nu jaunga dooja passa nahi. Facial paralysis F A means every arm de vich kind of paralysis hundi or weakness jima konga hun tonu bhi donne baahma chakko tusi maybe todi left baah puri chakki jandi aa proper right bomb maybe any strong knee chakki jandi hai na like idda nahi bhi bilkul nahi hildi but maybe it's not fully going up so that a arm s is speech jidda tusi mainu puchhe bhi kevi kehne speech ki like koshish banda kar reha bhi bolan da hor tarah ja bol reha or it sounds like he's talking normal but jide words kar reha doesn't make any sense ev symptom ho sakda fas face arm speech and the t means time to call 911 a symptoms hai ge stroke de
ਹਾਂਜੀ ਸੋ ਡਾਕਟਰ ਸਾਹਿਬ ਮੇਰੇ ਖਿਆਲ 'ਚ ਇਹ ਆ ਵੀ ਜੇ ਸਾਨੂੰ ਬਾਹਲਾ ਗਿਆਨ ਨਾ ਵੀ ਹੋਵੇ ਜਦੋਂ ਵੀ ਸਾਨੂੰ ਕੋਈ ਡਾਊਟ ਹੋਵੇ ਬਜਾਇ ਚਾਚੀ ਮਾਸੀ ਭੂਆ ਫੁੱਫੜ ਨੂੰ ਫੋਨ ਕਰਕੇ ਪੁੱਛਣ ਦੇ ਵੀ ਆ ਮੇਰੇ ਦਰਦ ਜਿਹਾ ਹੋ ਰਿਹਾ ਕੋਈ ਸੌਂਫ ਲੈ ਲੈ ਅਜਵੈਣ ਵਾਲਾ ਪਾਣੀ ਲੈ ਲੈ ਅਤੇ ਫਲਾਣਾ ਕਰ ਲੈ ਤੇਲ ਦੀ ਮਾਲਿਸ਼ ਕਰ ਲੈ ਮੇਰੇ ਖਿਆਲ ਜੇ ਰਿਸਕ ਤੁਹਾਨੂੰ ਲੱਗਦਾ ਕੋਈ ਵੀ ਡਾਊਟ ਆ ਆਪਣੇ ਆਪ ਡਾਕਟਰ ਨਾ ਬਣੀ ਅਸੀਂ ਸਗੋਂ 911 ਕਾਲ ਕਰ ਲਈਏ ਤਾਂ ਕਿ ਥੋੜ੍ਹੇ ਜਿਹੇ ਪੈਸੇ ਲੰਘੇ ਉਹ ਜਦੋਂ ਆ ਜਾਂਦੇ ਨੇ ਐਂਬੂਲੈਂਸ ਵਾਲੇ ਫੌਰਨ ਆ ਜਾਂਦੇ ਨੇ ਘੱਟੋ ਘੱਟ ਜੇ ਸਾਨੂੰ ਹੋਇਆ ਹੋਵੇ ਤੁਹਾਡੀ ਜਾਨ ਤਾਂ ਬਚੂਗੀ ਬਜਾਇ ਜਿਵੇਂ ਕਹਿੰਦੇ ਨੀਮ ਹਕੀਮ ਖਤਰਾ ਜਾਨ ਵੀ ਬਜਾਇ ਇੱਧਰ ਉੱਧਰ ਰਹਿ ਲੈਣ ਦੇ ਨਾਲੋਂ ਤੁਹਾਡਾ ਇਹਦੇ ਬਾਰੇ ਕੀ ਕਹਿਣਾ
ਯਾ ਇਹਦੇ ਬਾਰੇ ਮੈਂ ਦੋ ਚੀਜ਼ਾਂ ਕਹੂੰਗਾ ਕਈ ਚੀਜ਼ਾਂ ਵੈਸੇ ਕਹੂੰਗਾ ਪਹਿਲੀ ਗੱਲ ਤਾਂ ਇਨ ਟਰਮਸ ਆਫ ਸਟ੍ਰੋਕ ਸਟ੍ਰੋਕ ਐਜ਼ ਯੂ ਕੈਨ ਸੀ ਜਦੋਂ ਤੁਸੀਂ ਹੁਣ ਮੈਂ ਤੁਹਾਨੂੰ ਐਕਸਪਲੇਨ ਕੀਤਾ ਪ੍ਰੋਬਲੀ ਤੁਹਾਡੇ ਮਾਇੰਡ 'ਚ ਇੱਦਾਂ ਆਇਆ ਹੋਊਗਾ ਵੀ ਸਟ੍ਰੋਕ ਤਾਂ ਪ੍ਰੀਟੀ ਸਟ੍ਰੇਟ ਫੋਰਵਰਡ ਆ ਹੈ ਨਾ ਜੇ ਤੁਹਾਨੂੰ ਸਟ੍ਰੋਕ ਦੇ ਸਿਮਟਮ ਆ ਈਜ਼ੀ ਆ ਜੇ ਮੈਨੂੰ ਹੁਣ ਸਟ੍ਰੋਕ ਹੋਏ ਮੈਂ ਤੁਹਾਡੇ ਨਾਲ ਗੱਲ ਕਰਿਆ ਆਪਾਂ ਇਕੱਠੇ ਬੈਠੇ ਤੁਹਾਨੂੰ ਪਤਾ ਲੱਗ ਜੂਗਾ ਮੈਨੂੰ ਵੀ ਤਕਰੀਬਨ ਪਤਾ ਲੱਗ ਜੂਗਾ ਮੇਰਾ ਮੂੰਹ ਬਹਿੰਦਾ ਬਾਂਹ ਨਹੀਂ ਚੱਕੀ ਜਾਂਦੀ ਬੋਲਿਆ ਨਹੀਂ ਠੀਕ ਜਾਂਦਾ ਇਟਸ ਈਜ਼ੀ ਟੂ ਡਾਇਗਨੋਸ ਸੋ ਆਫ ਕੋਰਸ ਜੇ ਤੁਹਾਨੂੰ ਉਹ ਜੇ ਕੋਈ ਵੀ ਸਿਮਟਮ ਤਾਂ ਹੀ ਉਹ ਕਹਿੰਦੇ ਆ ਟਾਈਮ ਕਾਲ 911 ਰਾਈਟ ਅਵੇ ਐਂਡ ਉਹ ਤਾਂ ਹੁੰਦਾ ਵੀ ਜੇ ਆਪਾਂ ਪਹਿਲਾਂ ਪਹਿਲਾਂ ਡਾਇਗਨੋਸ ਕਰ ਦਈਏ ਸਟ੍ਰੋਕ ਨੂੰ ਹਨਾ ਐਂਡ ਵਟ ਦੇ ਡੂ ਟਿਪਿਕਲੀ ਐਂਡ ਆਈ ਡੋਨਟ ਨੀਡ ਟੂ ਗੋ ਇਨ ਟੂ ਡੀਟੇਲ ਬਿਕੋਜ਼ ਨੋਬਡੀ ਰੀਅਲੀ ਨੀਡਸ ਟੂ ਨੋ ਦਿਸ ਇਨ ਲਾਈਕ ਲੇਮਨ ਨੂੰ ਨਹੀਂ ਪਤਾ ਯੂ ਡੋਨਟ ਨੀਡ ਟੂ ਨੋ ਬਟ ਉਹ ਰਾਈਟ ਅਵੇ ਸੀ ਟੀ ਸਕੈਨ ਕਰ ਦਿਓ ਐਂਡ ਦੇਰ ਇਜ਼ ਅ ਸਰਟਨ ਟਾਈਮ ਲਿਮਿਟ ਜੇ ਉਹ ਸੀ ਟੀ ਸਕੈਨ ਕਰ ਲੈਣ ਉਹਨਾਂ ਨੂੰ ਇੱਦਾਂ ਪਤਾ ਲੱਗ ਜਾਵੇ ਵੀ ਬਲੀਡਿੰਗ ਨਹੀਂ ਹੈਗੀ ਬ੍ਰੇਨ 'ਚ ਪਰ ਉਹਨੂੰ ਸਿਮਟਮਸ ਤੋਂ ਪਤਾ ਲੱਗ ਜਾਂਦਾ ਵੀ ਸਟ੍ਰੋਕ ਹੈਗਾ ਬਿਕੋਜ਼ ਸਟ੍ਰੋਕ ਇਜ਼ ਡਾਇਗਨੋਸਡ ਬੇਸਡ ਔਨ ਸਿਮਟਮਸ ਅਨਲਾਈਕ ਹਾਰਟ ਅਟੈਕ ਤਾਂ ਤੁਹਾਨੂੰ ਬਲੱਡ ਟੈਸਟ ਈ ਸੀ ਜੀ ਵਗੈਰਾ ਚਾਹੀਦਾ ਪਰ ਜਿਹੜਾ ਸਟ੍ਰੋਕ ਆ ਇਫ ਯੂ ਹੈਵ ਦੋ ਸਿਮਟਮਸ ਮੈਨੂੰ ਪਤਾ ਤੁਹਾਨੂੰ ਸਟ੍ਰੋਕ ਹੋ ਰਿਹਾ ਸੀ ਟੀ ਸਕੈਨ ਮੈਂ ਤਾਂ ਕਰਿਆ ਟੂ ਮੇਕ ਸ਼ੋਰ ਬਲੀਡਿੰਗ ਤਾਂ ਨਹੀਂ ਹੋ ਰਹੀ because jay bleeding nahi ho rahi, and the majority of cases are not from bleeding, it's more from blockage, artery blockage. Fir dawai ho tonu koi time hunda jehda tonu dawai oh de sakde jide naal toda brain bach sakda, and you know permanent jide apa kehne hai like deficits or for example paralysis nahi hunda. Okay, hun dujja ho gaya heart attack. So the thing with heart attack is it's hard, hai na? Like basically tonu jide main symptom dasya main tonu kya chhati dukhti hai tusi sochunge bhi jadon main udan pakode khade si tale meri chhati dukhi si odo bhi mainu heart attack hoya si nahi oh ta acid si ja maybe main paar jada chakya mera muscle dukhan lage chhati ode na bhi dukhi oh bhi heart si nahi oh muscle si. So sometimes it's hard like heart attack to tell, but ik ta je todi pain kafi hai, significant pain hai tonu aap pata lag janda tusi of course you should call 911. Number two, je tonu kafi risk factors hai gaya, like tonu age bhi todi jada above 65, maybe you have blood pressure, sugar, cholesterol, na ehi risk factor honde hai, plus you're having chest pain, maybe any severe nahi hai gi, at least to see doctor nu dikha do. And ek aur type of you know heart attack, it's not a heart attack but it's a symptom of blockage, is like jadon apa koi exertion karde hai, for example exercise, podi and chadni or walking karna, je munu ode naal like jyada saah chadda je chhati dukdi hai, that can also be a sign of blockage. Ode matlab maybe meri nadi blocked hai, 100% ta nahi blocked, blood ta mera heart nu pahunch reha, but maybe one day mera heart attack ho sakda, but mainu mere body ne pehla hi dassda bhi heart nu oxygen thodi ji ghat mili hai, tusi doctor ko chal jao. So je tonu exertion saah jyada chadda je heart chest pain matlab sahi hundi hai, oh, that's also a reason to see a doctor. And udna regularly we to see, you know, physical kara le karo, blood test, blood pressure check kara le karo, eat healthy, don't smoke, don't drink, it chijana prevention hunda. But as you said, jitunu koi aje symptom, you know, jada ho reya, then it's always better to be safe. And if it's severe, call 911. And if it's a stroke, call 911. And jay chest pain, but maybe any severe nahi hai, then see if you can see a doctor. But if it's not possible, then of course, you know, go to the hospital.
ਹਾਂਜੀ ਡਾਕਟਰ ਸਾਹਿਬ ਥੈਂਕ ਯੂ ਵੈਰੀ ਮਚ, ਤੁਸੀਂ ਡਿਟੇਲ 'ਚ ਦੱਸਤਾ ਮੇਰੇ ਖਿਆਲ ਸਾਡੇ ਭੈਣ ਭਰਾਵਾਂ ਨੂੰ ਤੁਹਾਡੀ ਗੱਲਬਾਤ ਸੁਣ ਕੇ ਥੋੜ੍ਹਾ ਜਿਹਾ ਆਈਡੀਆ ਹੋ ਗਿਆ ਹੋਗਾ, ਕਲੀਅਰ ਹੋ ਗਿਆ ਹੋਗਾ ਕਿ ਰਿਸਕ ਲੈਣ ਦੀ ਲੋੜ ਨਹੀਂ ਹੈ ਕੋਈ ਵੀ ਗੱਲ, ਪ੍ਰੋਫੈਸ਼ਨਲ ਤਰੀਕੇ ਨਾਲ ਗੱਲ ਸੁਣੋ ਜੋ ਡਾਕਟਰ ਸਾਹਿਬ ਨੇ ਕਿਹਾ, ਤੁਸੀਂ ਇਹਨਾਂ ਦੀ ਸਾਡੀ ਵੈਬਸਾਈਟ 'ਤੇ ਜਾ ਕੇ ਵੀ ਜਦੋਂ ਹਾਰਟ ਅਟੈਕ ਦੀਆਂ ਗੱਲਾਂ ਆਉਂਦੀਆਂ ਉਹ ਗੱਲਾਂ ਨੂੰ ਧਿਆਨ ਨਾਲ ਸੁਣ ਸਕਦੇ ਹੋ, ਤੁਹਾਨੂੰ ਨੌਲੇਜ ਹੋ ਜਾਏਗੀ, ਬਜਾਏ ਇੱਧਰ ਉੱਧਰ ਪੁੱਛਣ ਤੋਂ, ਵੈਦਾਂ ਨੂੰ ਪੁੱਛਣ ਤੋਂ, ਰਿਸ਼ਤੇਦਾਰਾਂ ਨੂੰ ਪੁੱਛਣ ਤੋਂ, ਗੁਆਂਢੀ ਗਾਂਢੀਆਂ ਨੂੰ ਪੁੱਛਣ ਤੋਂ, ਸਿਆਣੇ ਨੂੰ ਪੁੱਛਣ ਤੋਂ, ਪ੍ਰੋਫੈਸ਼ਨਲ ਬੰਦੇ ਨੂੰ ਪੁੱਛ ਕੇ ਆਪਣੀ ਜਾਨ ਬਚਾਈ ਜਾ ਸਕਦੀ ਹੈ. ਕਈ ਵਾਰੀ ਅਸੀਂ ਐਵੇਂ ਰਾਇ ਲੈਂਦੇ ਰਹਿੰਦੇ ਵੀ ਉਹਨੇ ਐਂ ਕਹਿਤਾ, ਉਹਨੇ ਐਂ ਕਹਿਤਾ, ਅਤੇ ਉਹਨਾਂ ਦੇ ਮਗਰ ਲੱਗ ਕੇ ਕਿ ਵੀ ਅਸੀਂ ਆਪਣੀ ਜਾਨ ਵੀ ਇੱਥੋਂ ਗਵਾ ਲੈਂਦੇ ਹਾਂ. ਸੋ ਡਾਕਟਰ ਸਾਹਿਬ ਥੈਂਕ ਯੂ ਵੈਰੀ ਮਚ.
ਥੈਂਕ ਯੂ.
ਓਕੇ, ਸੋ ਪਿਆਰੇ ਸਰੋਤੇ, ਇਹ ਸੀ ਡਾਕਟਰ ਅੰਕੁਸ਼ ਗੋਇਲ ਜਿਹੜੇ ਕਿ ਬ੍ਰੈਮਲੀ ਅਤੇ ਕੰਟਰੀ ਸਾਈਡ BNC ਦੇ ਵਿੱਚ ਇਹ ਕੰਮ ਕਰਦੇ ਨੇ. ਪਰ ਇਹਦਾ ਮਤਲਬ ਮੈਂ ਹਮੇਸ਼ਾ ਕਹਿੰਦਾ, ਇਹ ਨਾ ਸੋਚੋ ਕਿ ਜੇ ਮੈਂ ਇਹਨਾਂ ਨੂੰ ਬੁਲਾ ਰਿਹਾ ਕਿ ਇਹਨਾਂ ਨੇ ਪੇਸ਼ੈਂਟ ਲੈਣੇ ਨੇ, ਪੇਸ਼ੈਂਟ ਜੇ ਤੁਸੀਂ ਸਿਫਾਰਿਸ਼ ਵੀ ਪਵਾ ਦਿਓਗੇ ਤਾਂ ਵੀ ਨਹੀਂ ਲੈਣੇ, ਕਿਉਂਕਿ ਪੂਰੇ ਬਿਜ਼ੀ ਨੇ. ਜੇ ਮੈਂ ਤੁਹਾਨੂੰ ਇਹ ਦੱਸਦੇ ਹਾਂ ਕਿ 9 ਵਜੇ ਸੈਚਰਡੇ ਸੰਡੇ ਖੁੱਲ੍ਹਦੀ ਹੈ, ਵੈਸੇ ਤਾਂ ਸਾਰੇ ਦਿਨ ਖੁੱਲ੍ਹਦੀ ਹੈ, ਲੋਕ 7 ਵਜੇ ਆ ਕੇ ਲਾਈਨਾਂ 'ਚ ਲੱਗੇ ਹੁੰਦੇ ਨੇ ਜਿਸ ਦਿਨ ਇਹ ਆਉਂਦੇ ਨੇ. ਸੋ ਇਸ ਕਰਕੇ ਨਹੀਂ ਵੀ ਕੋਈ ਪੇਸ਼ੈਂਟ ਬਣਾਉਣੇ ਨੇ, ਸਗੋਂ ਇਹ ਤਾਂ ਪਿਓਰਲੀ 100% ਸੇਵਾ, ਹੋਰ ਕੋਈ ਪਰਪਜ਼ ਨਹੀਂ, ਨਾ ਕਦੇ ਫਿਊਚਰ 'ਚ ਇਲੈਕਸ਼ਨ ਲੜਨੇ ਨੇ, ਨਾ ਕੋਈ ਹੋਰ ਫਿਊਚਰ ਹੈ, ਨਾ ਕੋਈ ਪੈਸੇ ਬਣਾਉਣੇ, ਸਿਰਫ ਸੇਵਾ ਅਤੇ ਸੇਵਾ 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 ਦੇ ਭਾਵਨਾ ਆਉਂਦੇ ਨੇ, ਡਾਇਰੈਕਟ ਜਾਂ ਇਨਡਾਇਰੈਕਟ ਹੋਰ ਕੋਈ ਪਰਪਜ਼ ਨਹੀਂ. ਸੋ ਜੇ ਤੁਸੀਂ ਫਾਇਦਾ ਲੈਣਾ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ. ਕਦੇ ਰਾਇ ਲੈਣੀ ਹੋਵੇ, ਰਾਇ ਦਾ ਮਤਲਬ ਇਹ ਨਹੀਂ ਵੀ ਤੁਸੀਂ 10 ਮਿੰਟ ਜਾਂ 15 ਮਿੰਟ ਲਾਓਗੇ ਕਲੀਨਿਕ 'ਚ, ਬਿਲਕੁਲ ਨਹੀਂ, ਮੈਂ ਤੁਹਾਨੂੰ ਹੁਣੇ ਦੱਸ ਦੇਣਾ. ਪਰ ਜੇ ਤੁਸੀਂ ਏਅਰ ਦੇ ਉੱਤੇ ਕੋਈ ਸਵਾਲ ਪੁੱਛਣਾ, ਤੁਸੀਂ ਮੈਨੂੰ ਦੱਸ ਦਿਆ ਕੋਈ ਮੇਰੇ ਫੋਨ 'ਤੇ, ਅਤੇ ਮੈਂ ਉਹਨਾਂ ਨੂੰ ਸਵਾਲ ਪੁੱਛ ਲਾਂਗਾ. ਸੋ ਅਸੀਂ ਥੋੜ੍ਹਾ ਥੋੜ੍ਹਾ ਹੁਣ ਟਾਈਮ ਹੁੰਦਾ, ਕਿਉਂਕਿ ਟਾਈਮ ਦੀ ਸ਼ਾਰਟੇਜ ਹੁੰਦੀ, ਇਸ ਕਰਕੇ ਥੋੜ੍ਹੇ ਟਾਈਮ ਲਈ ਉਹ ਆਉਂਦੇ ਨੇ ਅਤੇ ਤੁਹਾਡੀ ਆਉਂਦੀ ਏਅਰ ਅਸੀਂ ਕਾਲ ਵੀ ਨਹੀਂ ਰਹਿੰਦੇ. ਸੋ ਅੱਜ ਦਾ ਜਿਹੜਾ ਟੌਪਿਕ ਹੈ ਉਹ ਆਪਾਂ ਗੱਲ ਕਰਦੇ ਹਾਂ ਕਿ ਬਹੁਤੀ ਦੁਨੀਆ ਇਹ ਗੱਲ ਮੰਨਦੀ ਹੈ ਕਿ ਪਰਮਾਤਮਾ ਜਿਹੜਾ ਹੈਗਾ, ਅੱਲਾ ਜਿਹੜਾ ਵਾਹਿਗੁਰੂ ਹੈ, ਜਿਹੜਾ ਗੋਡ ਹੈ, ਉਹ ਸਾਡੇ ਅੰਦਰ ਵੱਸਦਾ, ਉਹਦੀ ਇੱਕ ਅੰਸ਼ ਹੈ, ਆਤਮਾ ਹੈ, ਸੋਲ ਹੈ, ਉਹ ਸਾਡੇ ਸਰੀਰ ਦੇ ਵਿੱਚ ਹੈ, ਅਤੇ ਆਤਮਾ ਜਿਹੜੀ ਹੈ ਉਹ ਪਰਮਾਤਮਾ ਦੀ ਅੰਸ਼ ਹੈ. ਭਾਵੇਂ ਬਹੁਤੀ ਦੁਨੀਆ ਉਸ ਪਰਮਾਤਮਾ ਨੂੰ ਲੱਭਣ ਦੇ ਲਈ ਅਸੀਂ ਜੰਗਲਾਂ ਪਹਾੜਾਂ 'ਚ ਜਾਂਦੇ ਹਾਂ, ਪਾਣੀਆਂ 'ਚ ਜਾਂਦੇ ਹਾਂ, ਕਿਤਾਬਾਂ 'ਚ ਜਾਂਦੇ ਹਾਂ, ਧਾਰਮਿਕ ਸਥਾਨਾਂ 'ਤੇ ਜਾਂਦੇ ਹਾਂ, ਸਾਰਿਆਂ ਥਾਂ 'ਤੇ ਜਾਓ ਵਧੀਆ, ਮੈਂ ਗੱਲ ਆਪਣੇ ਵੱਲੋਂ ਕਹਿੰਦਾ, ਸਾਰੀ ਥਾਂ 'ਤੇ ਜਾਓ ਵਧੀਆ, ਪਰ ਜੇ ਤੁਸੀਂ ਆਪਣੇ ਅੰਦਰ ਥੋੜ੍ਹੀ ਜਿਹੀ ਜਾਣ ਦੀ ਕੋਸ਼ਿਸ਼ ਕਰੋ ਤਾਂ ਤੁਹਾਨੂੰ ਰਿਜ਼ਲਟ 100% ਨਿਕਲਣਗੇ. ਧਾਰਮਿਕ ਸਥਾਨਾਂ 'ਤੇ ਜਾਓ, ਉੱਥੇ ਵੀ ਜਾ ਕੇ ਤੁਸੀਂ ਸਮਾਧੀ ਲਾਓ, ਤਾਂ ਜੋ ਕੁਛ ਉਹ ਕਹਿ ਰਹੇ ਨੇ, ਜੋ ਧਾਰਮਿਕ ਪੁਸਤਕਾਂ ਕਹਿੰਦੇ ਉਹਦੇ ਉੱਤੇ ਅਮਲ ਕਰੋ. ਜਿੰਨਾ ਚਿਰ ਤੱਕ ਅਸੀਂ ਅਮਲ ਨਹੀਂ ਕਰਦੇ ਉਨਾ ਚਿਰ ਤੱਕ ਸਾਡਾ ਫਾਇਦਾ ਨਹੀਂ ਹੋਣਾ. ਸੋ ਕਿਉਂਕਿ ਗੱਲ ਤਾਂ ਇਹੀ ਹੈ ਨਾ, ਪੜ੍ਹ ਪੜ੍ਹ ਪੰਡਿਤ ਔਰਾਂ ਸਮਝਾਏ, घर जलते की खबर ना पाए। दुनिया दे विच किन्ने पंडित भाई जी ने ओ धार्मिक पोथियां चो धार्मिक किताबां दे विचो वेदां शास्त्रां विचो पढ़ पढ़ के सानू कथा कहानियां सुनाई जांदे ने, ओ आप अमल नहीं करदे, इस करके उन्हां दी वी बर्बादी हो जांदी, ओ कड़ा खुश हुंदे ने। सो जिहड़ा ज्ञान हुंदा है ना, मेरे हिसाब नाल पहली गल ज्ञान ते इनफॉर्मेशन दो डिफरेंट चीज़ां ने। ज्ञान ते इनफॉर्मेशन, इनफॉर्मेशन उहनूं कहिंदे ने जदों असीं कोई भी जिहड़ा ज्ञान है पढ़ के देख के समझ के पुस्तकां चों किताबां चों लाइब्रेरी चों यूट्यूब तो लैने आ, वह इनफॉर्मेशन है। जदों असी उस इनफॉर्मेशन नूं अपने अंदरों तलाश करदे आ ते अंदरों सानूं वह इनफॉर्मेशन आउंदी आ, आइडियाज आउंदे ने, उहनूं ज्ञान कहिंदे ने। देख लो यह गल पक्की है कि जिहड़ा आपां बाइबल नूं खोल लो, गुरु ग्रंथ साहिब नूं खोल लो, गीता नूं खोल लो, कुरान नूं खोल लो, पढ़ना बड़ा आसान है, पढ़ सकते हैं, पर जिहड़ा अंदरला ग्रंथ है ना वह कोई बिरला ही पढ़ता है। बाहरले ग्रंथ असीं पढ़ी जाने हैं। गुरु नानक साहब किसी स्कूल च गए सीगे, कबीर साहब, रविदास, मुहम्मद साहब किसी स्कूल च गए सीगे, उन्होंने अपने अंदर मेहनत करके अपना अंदरला ग्रंथ खोलिया, तो जदों बंदे ने अंदरला ग्रंथ खोल लिया, अंदरला ज्ञान हो गया, तो उन्होंने असी नॉलेज कहने, वह इनफॉर्मेशन नहीं रहती। कहा जाता है ना कबीर साहब के टाइम की गल है, क्योंकि टाइम थोड़ा हूँ शॉर्टकट सुनानी पैंती है, कि कबीर साहब एक उच्च कोटि के संत होए ने। उन्होंने जमाने के एक संत संत कह लो जां एक बहुत स्कॉलर सीगा, वो अपने आप संत ही मानता सीगा, बिशप विजेता उहदा नाम सी, बिशप जीत नाम सी, सॉरी बिशप जीत सीगा। वो दुनिया के जो भी उन्हें किसी पता लगता सी ना भी इहनूं ज्ञान है गीता का, इहनूं ग्रंथ का ज्ञान है, इहनूं कुरान का ज्ञान है, उत्थे जाके उहदे नाल बहस करता सीगा, ते वह अपनी गल मनवा लैंदा सीगा कि वेदां च आ लिखिया, फलानी किताब च आ लिखिया। सो उहनूं बिशप जिहड़ा सीगा बिशप जीत कहा जाता सी। ਉਹ ਇੱਕ ਵਾਰੀ ਜਿੱਤ ਗਿਆ ਤਾਂ ਉਹਦੀ ਮਾਂ ਨੇ ਕਿਹਾ ਵੀ ਤੂੰ ਆਪਣੇ ਆਪ ਨੂੰ ਬਿਸ਼ਵਜੀਤ ਨਾ ਕਰ, ਬਿਸ਼ਵਜੀਤ ਤੈਨੂੰ ਮੈਂ ਉਦੋਂ ਮੰਨੂੰਗੀ ਜਿਹੜਾ ਬਨਾਰਸ ਦੇ ਵਿੱਚ ਇੱਕ ਸੰਤ ਰਹਿੰਦਾ ਕਬੀਰ ਦਾਸ, ਉਹਨੂੰ ਜਿੱਤ ਗਿਆ ਫਿਰ ਤੈਨੂੰ ਮੰਨੂਗੀ। ਉਹ ਕਹਿੰਦਾ ਗੱਲ ਹੀ ਕੋਈ ਨਹੀਂ, ਸੁਣਿਆ ਉਹਨੇ ਵੀ ਨਾਂ ਸੀਗਾ, ਉਹਨੇ ਆਪਣੀ ਬੈਲ ਗੱਡੀ 'ਚ ਜਿੰਨੇ ਵੀ ਵੇਦ ਸ਼ਾਸਤਰ ਧਰਮ ਗ੍ਰੰਥ ਪੋਥੀਆਂ ਲੱਦ ਲਏ, ਨਾਲੇ ਪੜ੍ਹਦਾ ਗਿਆ ਵੀ ਮੈਂ ਉਹਦੇ ਨਾਲ ਬਹਿਸ ਕਰੂੰਗਾ। ਕਹਿੰਦੇ ਜਦੋਂ ਕਬੀਰ ਸਾਹਿਬ ਕੋਲ ਗਿਆ ਨਾ ਉਹ, ਕਬੀਰ ਸਾਹਿਬ ਨੇ ਉਹਨੂੰ ਅੰਦਰ ਬੁਲਾ ਲਿਆ, ਕਹਿੰਦਾ ਜੀ ਮੈਂ ਤੁਹਾਡੇ ਨਾਲ ਬਹਿਸ ਕਰਨਾ ਹੈ ਸ਼ਾਸਤਰਾਂ ਦਾ। ਕਬੀਰ ਸਾਹਿਬ ਨੇ ਹੱਥ ਜੋੜ ਲਏ, ਕਹਿੰਦੇ ਭਾਈ ਸਾਹਿਬ ਮੈਂ ਤਾਂ ਕਦੇ ਕੋਈ ਕਿਤਾਬ ਪੜ੍ਹੀ ਹੋ ਨਹੀਂ, ਮੈਨੂੰ ਤਾਂ ਕੋਈ ਗਿਆਨ ਹੀ, ਮੈਂ ਤਾਂ ਕਦੇ ਸਕੂਲ 'ਚ ਹੀ ਨਹੀਂ ਗਿਆ। ਸੋ ਤੁਸੀਂ ਕੀ ਚਾਹੁੰਦੇ ਹੋ, ਬਹਿਸ ਕਿਉਂ ਕਰਦੇ ਹੋ? ਮੈਂ ਤਾਂ ਤੁਹਾਨੂੰ ਪਹਿਲਾਂ ਹੀ ਹੱਥ ਜੋੜ ਕੇ ਕਹਿੰਦਾ ਤੁਸੀਂ ਜਿੱਤੇ ਮੈਂ ਹਾਰਿਆ। ਉਹ ਕਹਿੰਦਾ ਅੱਛਾ, ਉਹ ਬੜਾ ਖੁਸ਼ ਹੋਇਆ, ਕਹਿੰਦੇ ਤਾਂ ਕੰਮ ਹੀ ਬੜਾ ਸਾਨੂੰ, ਕਿਹਾ ਬਹਿਸ ਕਰਨੀ ਨਹੀਂ ਪਈ, ਪਰ ਮੈਂ ਆਪਣੀ ਮਾਂ ਨੂੰ ਜਾ ਕੇ ਕੀ ਦਿਖਾਊਂਗਾ ਜਿਹੜਾ ਸੀਗਾ। ਤੇ ਉਹ ਕਹਿੰਦਾ ਮੈਨੂੰ ਕਬੀਰ ਸਾਹਿਬ ਨੂੰ ਕਹਿੰਦਾ ਲਿਖ ਕੇ ਦਿਓ। ਉਹ ਕਹਿੰਦਾ ਮੈਨੂੰ ਤਾਂ ਲਿਖਣਾ ਨਹੀਂ ਆਉਂਦਾ, ਨਾ ਮੈਂ ਕਦੇ ਕਾਲਮ ਪੜ੍ਹੀ ਆ ਨਾ ਕਿ ਤੂੰ ਲਿਖ ਲੈ। ਕਹਿੰਦਾ ਫਿਰ ਗੁੱਠਾ ਲਾਓ। ਉਹਨੇ ਆਪ ਬਿਸ਼ਪ ਜੀਤ ਨੇ ਲਿਖਿਆ ਕਿ ਕਬੀਰ ਸਾਹਿਬ ਹਾਰ ਗਿਆ ਅਤੇ ਬਿਸ਼ਪ ਜੀਤ ਜਿੱਤਿਆ। ਕਹਿੰਦਾ ਲਾਓ ਗੁੱਠਾ। ਕਬੀਰ ਸਾਹਿਬ ਨੇ ਗੁੱਠਾ ਲਾ ਤਾ ਅਤੇ ਕਹਿੰਦਾ ਕਬੀਰ ਸਾਹਿਬ ਕਹਿੰਦੇ ਜਾਂਦੇ ਹੋਏ ਪੜ੍ਹਤਾ ਲਓ ਤੁਸੀਂ ਆਪਣੀ ਮਾਂ ਨੂੰ ਦਿਖਾਉਣਾ। ਜਦੋਂ ਪੜ੍ਹਿਆ ਉਹਦੇ ਵਿੱਚ ਉਲਟ ਲਿਖਿਆ ਸੀਗਾ ਕਿ ਕਬੀਰ ਸਾਹਿਬ ਜਿੱਤ ਗਏ ਅਤੇ ਬਿਸ਼ਵਜੀਤ ਹਾਰ ਗਿਆ। ਉਹ ਕਹਿੰਦਾ ਵੀ ਸ਼ਾਇਦ ਮੇਰੇ ਲਿਖਣ ਲੱਗਿਆ ਪੰਗਾਊ। ਉਹਨੇ 70 ਵਾਰ ਇਹ ਲਿਖਿਆ, ਹਰ ਵਾਰ ਇਹੀ ਹੁੰਦਾ, ਉਲਟ ਹੋ ਜਾਂਦੀ ਗੱਲ। ਸੋ ਉਹ ਅਖੀਰ ਦੇ ਵਿੱਚ ਉਹ ਪੈਰੀ ਪੈ ਗਿਆ ਕਿ ਤੈਨੂੰ ਮੈਂ ਕੀ ਹਰਾਊਂਗਾ, ਤੈਨੂੰ ਜਿਹੜਾ ਹਰਾਉਣ ਵਾਲਾ ਹੈ ਮੈਂ ਤੈਨੂੰ ਕੀ ਹਰਾਉਣਾ, ਕਿਉਂਕਿ ਤੇਰੇ ਵਿੱਚ ਪਰਮਾਤਮਾ ਤੈਨੂੰ ਹਾਰਨ ਨਹੀਂ ਦਿੰਦਾ। ਕਿਉਂਕਿ ਕਬੀਰ ਸਾਹਿਬ ਨੂੰ ਅੰਦਰਲਾ ਗਿਆਨ ਸੀਗਾ। ਜਿਹਨਾਂ ਬੰਦਿਆਂ ਨੂੰ ਅੰਦਰਲਾ ਗਿਆਨ ਹੋਵੇ ਨਾ, ਉਹਨੂੰ ਬਾਹਰਲੇ ਗਿਆਨ ਦੀ, ਬਾਹਰਲੀ ਇਨਫੋਰਮੇਸ਼ਨ ਦੀ ਲੋੜ ਨਹੀਂ ਦੀ, ਕਿਉਂਕਿ ਉਹਨਾਂ ਨੂੰ ਪੱਕਾ ਯਕੀਨ ਹੋ ਜਾਂਦਾ। ਸੋ ਇਸ ਕਰਕੇ ਕਿਹਾ ਜਾਂਦਾ ਜਦੋਂ ਸਾਨੂੰ ਅੰਦਰੋਂ ਰੱਬ ਲੱਭਣਾ ਹੋਵੇ ਨਾ, ਪਰਮਾਤਮਾ ਲੱਭਣਾ ਹੋਵੇ, ਉਹਦੇ ਲਈ ਇੱਕ ਸੰਤ ਦੀ, ਇੱਕ ਟੀਚਰ ਦੀ, ਇੱਕ ਫਰੈਂਡ ਦੀ, ਐਕਸਪਰਟ ਦੀ ਲੋੜ ਹੈ। ਜਿਵੇਂ ਕਿ ਕਿਹਾ ਜਾਂਦਾ ਨਾ ਕਿ ਇਫ ਯੂ ਗੋ ਫਾਰ ਏ ਹਜ ਟੇਕ ਏ ਹਾਜੀ ਵਿਦ ਯੂ। ਜੇ ਤੁਸੀਂ ਹੱਜ ਤੇ ਜਾਣਾ ਹੋਵੇ ਜਾਂ ਕੋਈ ਅੱਜ ਕੱਲ੍ਹ ਕਿਸੇ ਹੋਰ ਥਾਂ 'ਤੇ ਅਸੀਂ ਥਾਵਾਂ 'ਤੇ ਜਾਂਦੇ ਹਾਂ, ਉੱਥੇ ਅਸੀਂ ਗਾਈਡ ਲੈ ਲੈਂਦੇ ਹਾਂ। ਗਾਈਡ ਕਿਉਂ ਲੈਂਦੇ ਹਾਂ? ਕਿਉਂਕਿ ਉਹ ਵਾਰ ਵਾਰ ਉੱਥੇ ਗਿਆ ਹੁੰਦਾ, ਉਹਨੂੰ ਪੂਰੀ ਨੌਲੇਜ ਹੁੰਦੀ ਹੈ। ਸੋ ਸਾਨੂੰ ਛੇਤੀ ਅੰਦਰ ਲੈ ਜਾਂਦਾ, ਸਾਨੂੰ ਛੇਤੀ ਸਮਝਾ ਦਿੰਦਾ। ਇਸ ਕਰਕੇ ਇਹ ਗੱਲ ਮੰਨ ਲੈਣੀ ਚਾਹੀਦੀ ਹੈ ਕਿ ਹਮੇਸ਼ਾ ਸਾਨੂੰ ਅੰਦਰ ਜਿੱਥੇ ਪਰਮਾਤਮਾ ਹੈਗਾ, ਵਸਤੂ ਕਹੀਂ ਢੂੰਡੇ ਕਹੀਂ ਕਿ ਬੇਦਾਵੈ ਹਾਥ ਕਹੋ ਕਬੀਰ ਤਾਂ ਪਾਈਏ ਜਾਂ ਬੇਦੀ ਲੀਜੀਏ ਸਾਥ। ਇਸ ਕਰਕੇ ਹੈ ਕਿ ਜਿੱਥੇ ਚੀਜ਼ ਪਈ ਹੈ, ਜਿੱਥੇ ਪਰਮਾਤਮਾ ਹੈਗੀ, ਜਿੱਥੇ ਆਤਮਾ, ਜਿੰਨਾ ਚਿਰ ਤੱਕ ਅਸੀਂ ਅੰਦਰ ਨਹੀਂ ਨਾ ਵੜਦੇ, ਉਨਾ ਚਿਰ ਤੱਕ ਸਾਨੂੰ ਪੱਕਾ ਯਕੀਨ ਨਹੀਂ ਹੁੰਦਾ। ਅਤੇ ਅੰਦਰ ਅਸੀਂ ਕਿਵੇਂ ਵੜਾਂਗੇ? ਅੰਦਰ ਅਸੀਂ ਉਦੋਂ ਵੜਾਂਗੇ ਜਦੋਂ ਕੋਈ ਸਾਨੂੰ ਐਕਸਪਰਟ ਮਿਲੇਗਾ। ਐਕਸਪਰਟ ਕਹਿ ਲਓ, ਸੰਤ ਕਹਿ ਲਓ, ਸਤਿਗੁਰੂ ਕਹਿ ਲਓ, ਕੁਛ ਵੀ ਕਹਿ ਲਓ, ਕਿਉਂਕਿ ਇਹ ਦੁਨੀਆਂ ਦਾ ਦਸਤੂਰ ਹੈ। ਜਦੋਂ ਦੀ ਪਰਮਾਤਮਾ ਨੇ ਸ੍ਰਿਸ਼ਟੀ ਰਚਾਈ ਹੈ, ਉਦੋਂ ਕਿਤੇ ਨਾ ਕਿਤੇ ਐਕਸਪਰਟ ਹੁੰਦੇ ਨੇ ਜਿਹਨਾਂ ਨੂੰ ਕਿ ਅੰਦਰ ਦਾ ਗਿਆਨ ਹੁੰਦਾ। ਇਸੇ ਕਰਕੇ ਕਿਹਾ ਜਾਂਦਾ ਕਿ ਸੰਤ ਨਾ ਹੋਤੇ ਜਗਤ ਮੇਂ ਤੋ ਜਲ ਮਰਤਾ ਸੰਸਾਰ, ਕਿ ਕਿਤੇ ਨਾ ਕਿਤੇ ਕੋਈ ਨਾ ਕੋਈ ਐਕਸਪਰਟ ਹੁੰਦਾ। ਐਕਸਪਰਟ ਉਹ ਅੰਦਰ ਦੇ ਨੇ, ਐਕਸਪਰਟ ਸਾਨੂੰ ਬਾਹਰ ਦੇ ਨੇ। ਜੇ ਅਸੀਂ ਬਾਹਰਲੀ ਗੱਲ ਕਰ ਲਈਏ, ਬਾਹਰ ਵੀ ਜੇ ਐਕਸਪਰਟ ਨਾ ਹੋਵੇ ਕੋਈ ਤੇ ਸਾਡਾ ਉਹਦੇ ਨਾਲ ਨੁਕਸਾਨ ਹੋ ਜਾਂਦਾ ਕਈ ਵਾਰੀ। ਬਾਹਰਲਾ ਐਕਸਪਰਟ ਕਿਵੇਂ, ਮੈਂ ਤੁਹਾਨੂੰ ਇੱਕ ਲਾਈਟ ਨੋਟ 'ਚ ਗੱਲ ਸੁਣਾ ਦੇਣਾ ਕਿ ਜਿਹੜੇ ਬਜ਼ੁਰਗ ਹੁੰਦੇ ਨੇ ਉਹ ਬੇਸ਼ੱਕ ਘੱਟ ਪੜ੍ਹੇ ਹੁੰਦੇ ਨੇ ਪਰ ਜ਼ਿੰਦਗੀ ਦੇ ਤਜਰਬੇ ਬੜੇ ਹੁੰਦੇ ਨੇ। ਕਹਿੰਦੇ ਇੱਕ ਵਾਰ ਕੋਈ ਮੁੰਡਾ ਅਤੇ ਕੁੜੀ ਦੀ ਸ਼ਾਦੀ ਹੋਣੀ ਸੀ। ਮੁੰਡਾ ਕੁੜੀ ਨੂੰ ਪਿਆਰ ਕਰਦਾ ਸੀ ਪਰ ਕੁੜੀ ਦੇ ਬੰਦੇ ਘਰ ਵਾਲੇ ਅਮੀਰ ਸੀਗੇ, ਉਹ ਵਿਆਹ ਨਹੀਂ ਕਰਨਾ ਚਾਹੁੰਦੇ ਸੀਗੇ। ਜਦੋਂ ਮੁੰਡਾ ਮਗਰ ਪਿਆ ਰਿਹਾ ਤਾਂ ਕੁੜੀ ਦਾ ਪਿਓ ਕਹਿੰਦਾ ਚੰਗਾ ਕਾਕਾ ਗੱਲ ਸੁਣ, ਜਦੋਂ ਬਰਾਤ ਲੈ ਕੇ ਆਵੇ ਨਾ ਤੇ ਸਾਰੇ ਜਿਹੜੇ ਨੇ ਨੌਜਵਾਨ ਹੋਣੇ ਚਾਹੀਦੇ ਨੇ, ਕੋਈ ਸਿਆਣੇ ਬੰਦੇ ਨੂੰ ਬਜ਼ੁਰਗ ਨੂੰ ਨਾ ਲੈ ਕੇ ਆਈ। ਉਹ ਕਹਿੰਦਾ ਜੀ ਠੀਕ ਹੈ। ਉਹਨੇ ਆਪਣੇ ਮਾਂ ਬਾਪ ਨੂੰ ਦੱਸੀ ਵੀ ਮੇਰਾ ਹੁਣ ਕੁੜੀ ਨਾਲ ਮਸਾਂ ਵਿਆਹ ਹੋਣ ਲੱਗਿਆ, ਪਿਓ ਦਾ ਮੰਨ ਗਿਆ ਤੇ ਆਪਾਂ ਕਿਸੇ ਨੂੰ ਲੈ ਕੇ ਨਹੀਂ ਆਉਣਾ, ਮੈਂ ਤਾਂ 25-30 ਸਾਲ ਦੇ ਆਪਣੇ ਦੋਸਤਾਂ ਨੂੰ ਲੈ ਕੇ ਜਾਣਾ। ਸਾਰੇ ਕਹਿੰਦੇ ਚਲੋ ਤੇਰਾ ਵਿਆਹ ਹੋਣਾ ਚਾਹੀਦਾ, ਆਪਾਂ ਕੀ ਲੈਣਾ। ਲੇਕਿਨ ਉਸ ਟਾਈਮ ਉਹਨਾਂ ਦੇ ਜਿਹੜੇ ਨਾਨਾ ਜੀ ਸੀਗੇ, ਉਹਦੇ ਮੁੰਡੇ ਦੇ ਮਾਂ ਦਾ ਜਿਹੜਾ ਪਿਓ ਸੀ ਨਾਨਾ, ਉਹ ਅੜ ਗਿਆ। ਕਹਿੰਦਾ ਇਹ ਕਿਵੇਂ ਹੋ ਸਕਦਾ ਵੀ ਤੂੰ ਵਿਆਹ, ਮੈਂ ਤਾਂ ਜ਼ਰੂਰ ਜਾਣਾ, ਤੇਰਾ ਵਿਆਹ ਹੋਵੇ ਨਾ ਹੋਵੇ ਨਾਨਾ ਨਾਨਾ ਉਹਦੀ ਨਾਨਾ ਕਰਨ ਦੀ ਆ ਤੇ ਆਕੜ ਗਿਆ। ਤੇ ਫਿਰ ਅਖੀਰ 'ਚ ਇਹ ਫੈਸਲਾ ਹੋਇਆ ਵੀ ਨਾਨੇ ਨੂੰ ਨਾ ਬੋਰੀ 'ਚ ਕਰੋ ਬੰਦ ਤੇ ਬੋਰੀ 'ਚ ਕਰ ਦਿਓ ਗਲੀਆਂ ਤਾਂ ਕਿ ਸਾਹ ਵੀ ਆਉਂਦਾ ਰਹੇ, ਇਹਨੂੰ ਚੱਕ ਕੇ ਬੈਲ ਗੱਡੀ 'ਚ ਪਾ ਲਓ ਵੀ ਕੋਈ ਅਲੱਗ ਉਹਦਾ ਸਮਾਨ ਲੱਦਿਆ ਪਿਆ। ਵਿਆਹ 'ਚ ਲੈ ਗਏ ਉੱਥੇ, ਜਦੋਂ ਵਿਆਹ ਗਏ ਬਰਾਤ ਪਹੁੰਚੀ ਉੱਥੇ ਬਾਜੇ ਨਾਲ ਪਹੁੰਚੀ ਤੇ ਕੁੜੀ ਦੇ ਪਿਓ ਨੇ ਮੂਹਰੋਂ ਰਿਸੀਵ ਕੀਤਾ ਤੇ ਉਹ ਕਹਿੰਦੇ ਵੀ ਠੀਕ ਆ। ਸਾਰੇ ਪਾਸੇ ਝਾਕੇ ਦੇਖਿਆ ਵੀ ਸਾਰੇ ਮੁੰਡੇ ਖੁੰਡੇ ਨੇ ਨੌਜਵਾਨ ਨੇ, ਉਹ ਕਹਿੰਦੇ ਵੀ ਠੀਕ ਹੈ। ਪਰ ਉਹ ਬੰਦੇ ਨੂੰ ਸ਼ੱਕ ਹੋ ਗਿਆ ਵੀ ਕਿਤੇ ਐਂ ਨਾ ਹੋਵੇ ਵੀ ਜੇ ਆਪਾਂ ਟੈਸਟਾਂ ਕਰ ਲਈਏ ਵੀ ਕਿਤੇ ਕੋਈ ਸਿਆਣਾ ਬੰਦਾ ਨਾ ਹੋਵੇ। ਉਹ ਕਹਿੰਦਾ ਕਾਕਾ ਗੱਲ ਸੁਣ, ਇਹ ਆਹ ਦੇਖ ਤੈਨੂੰ ਪਤਾ ਹੀ ਹੈ ਮੇਰੇ ਘਰ ਦੇ ਪਿੱਛੇ ਨਹਿਰ ਨਦੀਆਂ ਚੱਲ ਰਹੀ, ਨਦੀ ਇਹ ਨਦੀ ਚੱਲ ਰਹੀ ਹੈ, ਪਾਣੀ ਚੱਲ ਰਿਹਾ, ਜਿੰਨਾ ਚਿਰ ਤੱਕ ਤੂੰ ਇਹਦੇ ਵਿੱਚ ਦੁੱਧ ਨਹੀਂ ਨਾ ਭਰਦਾ ਤੇ ਮੈਂ ਤੇਰੇ ਨਾਲ ਮਿਲਣੀ ਨਹੀਂ ਕਰਨੀ ਤੇ ਲੋਕਾਂ ਨਾਲ। ਉਹ ਮੁੰਡਾ ਹੈਰਾਨ ਹੋ ਗਿਆ, ਦੁੱਧ ਕਿੰਨਾ ਕੁ ਦੁੱਧ ਦਾ ਪਾਣੀ ਚੱਲੀ ਜਾਂਦਾ, ਤਾਂ ਕਿਸੇ ਲੱਖਾਂ ਲੀਟਰ ਹੋਵੇ ਤਾਂ ਨਹੀਂ ਦੁੱਧ ਭਰਨਾ। ਉਹਨੇ ਕਿਹਾ ਵੀ ਬੰਦੇ ਕਹਿੰਦੇ ਤੁਸੀਂ ਰਾਇ ਕਰ ਲਓ ਕਾਕਾ, ਕੋਈ ਨਹੀਂ ਆਰਾਮ ਨਾਲ ਜੇ ਹੋ ਸਕਦਾ। ਉਹ ਕਹਿੰਦੇ ਤੁਸੀਂ ਜਾ ਕੇ ਸਰਾਏ 'ਚ ਬੈਠੋ, ਰਾਇ ਕਰ ਲਓ, ਜੇ ਤੱਕ ਤੁਸੀਂ ਭਰ ਦਿਓਗੇ ਪਾਣੀ ਨਾ ਸੋਰੀ ਦੁੱਧ ਨਾ ਤਾਂ ਠੀਕ ਹੈ, ਨਹੀਂ ਆਪਣੀ ਬਰਾਤ ਮੋੜ ਕੇ ਲੈ ਜਾਓ। ਉਹ ਸਾਰੇ ਨੌਜਵਾਨਾਂ ਨੇ ਸੋਚ ਕੇ ਉਹਨਾਂ ਨੇ ਕਿਹਾ ਦੁੱਧ ਇੰਨਾ ਕੌਣ ਭਰੂਗਾ। ਕਹਿੰਦਾ ਪਿਓ ਨੇ ਕੁੜੀ, ਇੱਕ ਬੰਦਾ ਕਹਿੰਦਾ ਇਹਨੇ ਨਹੀਂ ਕੁੜੀ ਦਾ ਆਪਣੀ ਦਾ ਵਿਆਹ ਕਰਨਾ, ਚਲੋ ਵਾਪਸ ਚੱਲੀਏ। ਉਹ ਜਦੋਂ ਜਾਣ ਲੱਗੇ ਤੇ ਉਹ ਹੁਣ ਢਿੱਲੇ ਜੇ ਹੋਏ ਵੇ, ਜੋ ਢਿੱਲੇ ਜੇ ਹੋਏ ਜਬ ਦਿਲ ਹੀ ਟੁੱਟ ਗਿਆ ਵਾਲੀ ਗੱਲ ਬਣੀ ਵੀ ਸੀਗੀ। ਤੇ ਉਹਦੇ ਨਾਨੇ ਨੇ ਬੋਰੀ 'ਚੋਂ ਹਿੱਲਿਆ, ਕਹਿੰਦਾ ਗੱਲ ਸੁਣੋ, ਤੁਸੀਂ ਕਿੱਧਰ ਨੂੰ ਮੁੜ ਚੱਲੇ? ਉਹ ਕਹਿੰਦੇ ਨਾਨਾ ਉਹ ਕੁੜੀ ਦੇ ਪਿਓ ਨੇ ਸ਼ਰਤ ਰੱਖਤੀ। ਕਹਿੰਦਾ ਕੀ? ਕਹਿੰਦਾ ਸ਼ਰਤ ਰੱਖੀ ਆ ਵੀ ਜਿਹੜੀ ਉਹਨਾਂ ਦੀ ਨਦੀ ਚੱਲਦੀ ਹੈ ਨਾ ਪਾਣੀ ਦੀ, ਉਹਦੇ ਵਿੱਚ ਦੁੱਧ ਭਰੋ। ਹੁਣ ਦੁੱਧ ਕਿੱਥੋਂ ਲਿਆਵਾਂਗੇ ਆਪਾਂ ਇੰਨਾ? ਉਹ ਨਾਨਾ ਕਹਿੰਦਾ ਮੈਂ ਤਾਂ ਹੀ ਤਾਂ ਕਿਹਾ ਸੀ ਤੁਹਾਡੇ ਨਾਲ ਆਉਣਾ, ਕੋਈ ਖਾਸ ਗੱਲ ਨਹੀਂ, ਕੁੜੀ ਦੇ ਪਿਓ ਨੂੰ ਕਹੋ ਜੀ ਅਸੀਂ ਤਿਆਰ ਹਾਂ ਦੁੱਧ ਭਰਨ ਲਈ, ਪਹਿਲਾਂ ਆਪਣਾ ਪਾਣੀ ਕੱਢੋ। ਉਹ ਵਾਪਸ ਫੇਰ ਕੁੜੀ ਦੇ ਘਰ ਕੋਲ ਪਹੁੰਚ ਗਿਆ, ਜੋ ਕੁੜੀ ਦੇ ਪਿਓ ਨੇ ਦੇਖਿਆ ਉਹਨੇ ਕਿਹਾ ਵੀ ਹਾਂ ਸੋਚ। ਕਹਿੰਦੇ ਕਾਕਾ ਕੀ ਸੋਚਿਆ? ਕਹਿੰਦਾ ਜੀ ਅਸੀਂ ਤਿਆਰ ਹਾਂ, ਸੋਚ ਵਿਚਾਰ ਕਰ ਲਿਆ, ਅਸੀਂ ਦੁੱਧ ਨਦੀ ਭਰ ਦਿਆਂਗੇ। ਉਹ ਕਹਿੰਦਾ ਭਰੋ ਫਿਰ। ਕਹਿੰਦਾ ਨਹੀਂ ਜੀ ਪਹਿਲਾਂ ਆਪਣਾ ਪਾਣੀ ਕੱਢੋ। ਉਹਦੇ ਕੁੜੀ ਦੇ ਪਿਓ ਨੂੰ ਯਕੀਨ ਹੋ ਗਿਆ ਵੀ ਕੋਈ ਸਿਆਣਾ ਬੰਦਾ ਜ਼ਰੂਰ ਹੈ ਜਿਹਨੇ ਵਧੀਆ ਰਾਇ ਦਿੱਤੀ ਹੈ। ਉਹ ਕਹਿੰਦੇ ਠੀਕ ਹੈ। ਫਿਰ ਥੋੜ੍ਹਾ ਜਿਹਾ ਅੱਗੇ ਨੂੰ ਹੋਏ, ਉਹ ਕਹਿੰਦੇ ਫਿਰ ਅਸੀਂ ਹੁਣ ਫੇਰੇ ਦੇਣੇ ਆ। ਉਹ ਕਹਿੰਦਾ ਫੇਰੇ ਮੈਂ ਤਾਂ ਦੇਊਂਗਾ ਕੁੜੀ ਦੇ, ਕਾਕਾ ਜਦੋਂ ਤੇਰੇ ਸਿਰ ਦੇ ਉੱਤੇ ਜਦੋਂ ਤੂੰ ਉੱਥੋਂ ਧਰਮਸ਼ਾਲਾ ਤੋਂ ਜੰਝ ਬਰਾਤ ਤੋਂ ਜੰਝ ਲੈ ਕੇ ਆਪਣੀ ਆਏਗਾ ਧਰਮਸ਼ਾਲਾ ਸਾਡੇ ਘਰ, ਤੇਰੇ ਸਿਰ ਦੇ ਉੱਤੇ ਧੁੱਪ ਵੀ ਹੋਣੀ ਚਾਹੀਦੀ ਅਤੇ ਛਾਂ ਵੀ ਹੋਣੀ ਚਾਹੀਦੀ ਹੈ। ਉਹ ਸਾਰੇ ਮੁੰਡੇ ਹੈਰਾਨ ਹੋ ਗਏ ਵੀ ਜਾਂ ਧੁੱਪ ਹੋਊਗੀ ਜਾਂ ਛਾਂ ਹੋਊਗੀ, ਦੋਨੇ ਕਿਵੇਂ ਹੋਣਗੀਆਂ? ਉਹਨੇ ਕਿਹਾ ਯਾਰ ਕੁੜੀ ਦਾ ਵਿਆਹ ਨਹੀਂ ਕਰਨਾ, ਚਲੋ ਚੱਲੀਏ ਵਾਪਸ। ਜੋ ਜਾਣ ਲੱਗੇ ਨਾਨੇ ਨੇ ਫਿਰ ਬੋਲ ਲਿਆ, ਕਹਿੰਦਾ ਕੀ ਗੱਲ ਹੋ ਗਈ ਮੁੜ ਚੱਲੇ ਤੋਂ ਉਦਾਸ ਜਿਹੇ ਹੋ ਕੇ? ਉਹ ਕਹਿੰਦਾ ਹੁਣ ਉਹ ਕਹਿੰਦਾ ਵੀ ਛਾਂ ਵੀ ਹੋਵੇ ਧੁੱਪ ਵੀ ਹੋਵੇ, ਕਹਿੰਦਾ ਇਹ ਕੋਈ ਖਾਸ ਗੱਲ ਹੈ? ਕਹਿੰਦਾ ਉਹ ਸਾਹਮਣੇ ਮੰਜਾ ਪਿਆ ਦੌਣ ਦਾ, ਤੁਹਾਨੂੰ ਪਤਾ ਦੌਣ ਦੇ ਮੰਜੇ ਦੇ ਉੱਤੇ ਦਾਣ ਵੀ ਹੁੰਦੀ ਹੈ ਅਤੇ ਨਾਲ ਗਲੀਆਂ ਵੀ ਹੁੰਦੀਆਂ। ਕਹਿੰਦਾ ਚਾਰ ਦੋਸਤ ਫੜੋ ਮੰਜੇ ਨੂੰ ਅਤੇ ਇਹਨੂੰ ਕਰੋ ਥੱਲੇ, ਜਿੱਥੇ ਜਿੱਥੇ ਦੌਣ ਹੋਊਗੀ ਉੱਥੇ ਛਾਂ ਹੋਊਗੀ ਅਤੇ ਸਿਰ 'ਤੇ ਜਿੱਥੇ ਵਿੱਚ ਗਲੀਆਂ ਹੋਣਗੀਆਂ ਉੱਥੇ ਧੁੱਪ ਹੋਊਗੀ, ਉੱਥੇ ਧੁੱਪ ਹੋ ਜੂਗੀ। ਉਹ ਜਦੋਂ ਲੈ ਕੇ ਗਏ ਅਤੇ ਲੈ ਕੇ ਗਏ ਅਤੇ ਉਹਨੂੰ ਕੋਈ ਚੁਆਇਸ ਨਹੀਂ, ਵਿਆਹ ਕਰਨਾ ਪੈ ਗਿਆ। ਅਤੇ ਉਹ ਵਿਆਹ ਤਾਂ ਕਰਤਾ ਪਰ ਉਹਨੂੰ ਯਕੀਨ ਸੀ ਕੋਈ ਬਜ਼ੁਰਗ ਇਹਨਾਂ 'ਚ ਜ਼ਰੂਰ ਰਹਿਣਾ, ਸਿਆਣੀਆਂ ਗੱਲਾਂ ਕਰਦਾ, ਇੰਨੇ ਇਹਨਾਂ ਨੂੰ ਕਿੱਥੋਂ ਨੌਲੇਜ ਹੋਊਗੀ। ਸੋ ਉਹਨੇ ਸਾਰਾ ਸਮਾਨ ਲੱਭਿਆ ਕੁੜੀ ਦੇ ਪਿਓ ਨੇ, ਦੇਖਿਆ ਕਿ ਬੋਰੀ ਪਈ ਹੈ ਸਮਾਨ ਦੀ, ਉਹਨੇ 4-5 ਡਾਂਗਾਂ ਧਰਤੀਆਂ। ਜਦੋਂ ਉਹ ਨਾਨੇ ਨੇ ਕਿਹਾ ਬੋਲਣਾ ਨਹੀਂ, ਕੁਛ ਪ੍ਰੈਸਟ ਇਸ਼ੂ ਹੈ, ਉਹ ਕੁੜੀ ਦੇ ਪਿਓ ਨੇ 4-5-10 ਡਾਂਗਾਂ ਮਾਰੀਆਂ ਅਤੇ ਜੋ ਬਰਾਤ ਲੈ ਕੇ ਆਉਣ ਲੱਗੇ ਉਹਨਾਂ ਨੇ ਕਿਹਾ ਨਾਨੇ ਨੂੰ ਤਾਂ ਖੋਲ ਲਓ, ਹੁਣ ਤਾਂ ਆਪਾਂ ਕੁੜੀ ਲੈ ਆਏ। ਜਦੋਂ ਨਾਨੇ ਨੂੰ ਖੋਲਿਆ ਉਹਦੇ ਖੂਨ ਖਰਾਬਾ ਹੋਇਆ, ਬਸ ਝਰੀਟਾਂ ਝਰੀਟਾਂ। ਉਹਨੇ ਪੁੱਛਿਆ ਨਾਨਾ ਇਹ ਕੀ ਹੋ ਗਿਆ? ਕਹਿੰਦਾ ਪੁੱਤ ਕੁਛ ਨੀ, ਪੋਤੇ ਦਾ ਦੋਹਤੇ ਦਾ ਵਿਆਹ ਖਾ ਕੇ ਆਇਆ, ਹੋਰ ਕੀ, ਅਜੇ ਦੋਹਤੇ ਦੇ ਵਿਆਹ ਜਾਵਾਂ ਕੁਛ ਨਾ ਕੁਛ ਤਾਂ ਖਾਣਾ ਹੀ ਸੀਗਾ, ਸੋ ਡਾਂਗਾਂ ਖਾਧੀਆਂ। ਕਹਿਣ ਦਾ ਮਤਲਬ ਲਾਈਟ ਨੋਟ ਦੇ ਵਿੱਚ ਇਹ ਹੈ ਕਿ ਜੇ ਦੁਨੀਆਂ ਦੇ ਵਿੱਚ ਵੀ ਇਹ ਸਿਆਣਾ ਹੁੰਦਾ ਨਾ, ਮਾਂ ਬਾਪ ਹੁੰਦੇ ਨੇ, ਉਹ ਇਸੇ ਕਰਕੇ ਹੁੰਦੇ ਨੇ ਵੀ ਜਿਹੜਾ ਵਿਗੜੀ ਗੱਲ ਹੁੰਦੀ ਹੈ, ਕੋਈ ਖਰਾਬੀ ਹੋਵੇ ਤਾਂ ਉਹ ਸਾਨੂੰ ਸਮਝਾ ਦਿੰਦੇ ਨੇ। ਅਤੇ ਇਸੇ ਤਰ੍ਹਾਂ ਜਿਹੜੀ ਅੰਦਰਲੀਆਂ ਜਿਹੜੀਆਂ ਰੁਕਾਵਟਾਂ ਹੁੰਦੀਆਂ ਨੇ ਸਾਡੀਆਂ, ਕਿਉਂ ਨਹੀਂ ਅਸੀਂ ਪਰਮਾਤਮਾ ਨਾਲ ਮਿਲ ਸਕਦੇ, ਉਹਦੇ ਲਈ ਪੇਤੀ ਹੋਣਾ ਚਾਹੀਦਾ, ਨਾਨਾ ਹੋਣਾ ਚਾਹੀਦਾ, ਜਿਹੜਾ ਅੰਦਰ ਦਾ ਨਾਨਾ ਹੋਵੇ, ਬਾਹਰਲਾ ਨਾਨਾ ਨਹੀਂ। ਸੋ ਇਸੇ ਕਰਕੇ ਕਹਿੰਦੇ ਨੇ ਆਪਣ ਲਈ ਜੇ ਮਿਲੇ ਵਿਛੜ ਕਿਉਂ ਰੋਵਨ, ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਬੰਜਨ। ਦੈਟ ਇਟ ਇਜ਼ ਨਾਟ ਪੋਸੀਬਲ ਟੂ ਫਾਈਂਡ ਗੋਡ ਬਾਈ ਯੂਅਰ ਓਨ ਇੰਡੀਪੈਂਡੈਂਟ ਐਫਰਟਸ, ਕਦੇ ਵੀ ਆਪਣੀਆਂ ਕੋਸ਼ਿਸ਼ਾਂ ਨਾਲ ਨਹੀਂ। ਪੋਥੀ ਪੜ ਪੜ ਜਗਮੂਆ ਪੰਡਤ ਹੂਆ ਨਾ ਕੋਏ, ਢਾਈ ਅਕਸ਼ਰ ਪ੍ਰੇਮ ਕੇ ਪੜ੍ਹੇ ਸੋ ਪੰਡਤ ਹੋਏ। ਇਹ ਪ੍ਰੇਮ ਦਾ ਮਾਰਗ ਹੈ, ਇਹ ਮੈਡੀਟੇਸ਼ਨ ਦਾ ਮਾਰਗ ਹੈ, ਇਹ ਸੁਨ ਸਮਾਧ ਦਾ ਮਾਰਗ ਹੈ, ਇਹ ਚੌਂਕੜੀ ਮਾਰਨ ਦਾ ਮਾਰਗ ਹੈ। ਜਦੋਂ ਅਸੀਂ ਆਪਣੇ ਧਿਆਨ ਨੂੰ ਪੂਰੀਆਂ ਨੌ ਦੁਆਰੇ ਜਿਹੜੇ ਨੇ ਖਾਲੀ ਕਰਕੇ ਦਸਵੇਂ ਦੁਆਰ ਦੇ ਉੱਤੇ ਲੈ ਆਉਂਦੇ ਹਾਂ, ਤਾਂ ਫਿਰ ਸਾਨੂੰ ਜਿਹੜਾ ਹੈਗਾ ਉਹ ਅਸਲੀ ਗਿਆਨ, ਰੱਬੀ ਗਿਆਨ ਪੈਦਾ ਹੋ ਜਾਂਦਾ। ਸੋ ਉਹ ਕਿਵੇਂ ਹੋਊਗਾ, ਉਹ ਦੱਸੂਗਾ ਸਾਨੂੰ ਕੋਈ ਗੁਰੂ, ਟੀਚਰ, ਗਾਈਡ, ਫਰੈਂਡ, ਜਿਹੜਾ ਐਕਸਪਰਟ ਹੋਵੇ ਅੰਦਰ ਦਾ ਗਿਆ ਹੋਵੇ। ਗੁਰੂ ਦਾ ਮਤਲਬ ਕੀ ਹੁੰਦਾ, ਗੁਰੂ ਮੀਨਸ ਵਨ ਹੂ ਬ੍ਰਿੰਗ ਲਾਈਟ ਇਨ ਟੂ ਡਾਰਕਨੈਸ, ਜਿਹੜਾ ਸਾਡਾ ਹਨੇਰਾ, ਹਨੇਰੇ ਨੂੰ ਦੂਰ ਕਰਕੇ ਸਾਡੇ ਵਿੱਚ ਚਾਨਣ ਲਿਆ ਦੇ, ਦੁਨੀਆਂ ਦਾ ਰੋਸ਼ਨੀ ਲਿਆ ਦੇ, ਡਿਵਾਈਨ ਲਾਈਟ ਪੈਦਾ ਕਰੇ, ਡਿਵਾਈਨ ਸਾਊਂਡ ਪੈਦਾ ਕਰੇ, ਉਸ ਨੂੰ ਅਸੀਂ ਗੁਰੂ ਕਹਿੰਦੇ ਹਾਂ। ਗੁਰੂ ਦੀ ਖਾਸੀਅਤ ਵੀ ਇਹ ਹੈ, ਗੁਰੂ ਕੋਲ ਕਿਉਂ ਜਾਂਦੇ ਹਾਂ ਕਿ ਜੀਵਨ ਸੁੱਖਾ ਖਾਸ ਥਾ ਤਿਨਕਾ ਉਗੇ ਨਾ ਖਾਸ, ਜੀਵਨ ਸੁੱਕਾ ਘਾਸ ਥਾ ਤਿਨਕਾ ਉਗੇ ਨਾ ਘਾਸ, ਖੁਸ਼ੀਓ ਸੇ ਵੋ ਭਰ ਗਿਆ ਜਬ ਗਿਆ ਸੰਤ ਕੇ ਪਾਸ। ਸੰਤ ਮਹਾਤਮਾ ਕੋਲ ਜਾਂਦੇ, ਉਹਨਾਂ ਦਾ ਕੰਮ ਹੀ ਇਹ ਹੁੰਦਾ ਕਿ ਦਸਾਂ ਨੋਹਾਂ ਦੀ ਕਮਾਈ ਕਰਦੇ ਨੇ, ਹੱਕ ਹਲਾਲ ਦੀ ਕਮਾਈ ਕਰਦੇ ਨੇ, ਮਿਹਨਤ ਅੰਦਰੋਂ ਕਰਦੇ ਨੇ, ਅੰਦਰਲਾ ਆਪਣਾ ਪਰਦਾ ਖੋਲ ਲਿਆ ਹੁੰਦਾ। ਸੋ ਜਦੋਂ ਅੰਦਰਲਾ ਪਰਦਾ ਖੋਲ ਲਿਆ ਹੁੰਦਾ, ਫਿਰ ਉਹ ਦੂਸਰਿਆਂ ਨੂੰ ਵੀ ਉਹਨਾਂ ਦੀ ਭਲਾਈ ਦੇ ਲਈ, ਉਹਨਾਂ ਦੀ ਭਲਾਈ ਕਰਨ ਦੇ ਲਈ, ਉਹ ਦੁਨੀਆਂ ਦੇ ਵਿੱਚ ਦੂਸਰੇ ਲੋਕਾਂ ਨੂੰ ਪਰਉਪਕਾਰ ਕਰਨ ਲਈ ਉਹਨਾਂ ਨੂੰ ਵੀ ਗਾਈਡ ਕਰਦੇ ਨੇ। ਕਿਉਂਕਿ ਰਾਬਿਆ ਬਸਰੀ ਇੱਕ ਇਰਾਕ ਦੇ ਵਿੱਚ ਸੂਫੀ ਸੰਤ ਹੋਈ ਹੈ, ਉਹਨੇ ਬੜੇ ਸਿੰਪਲ ਤਰੀਕੇ ਨਾਲ ਪੰਜਾਬੀ ਦੇ ਵਿੱਚ ਲਿਖਿਆ ਕਿ ਸਾਰੀ ਜ਼ਿੰਦਗੀ ਆਟਾ ਗੁੰਨਿਆ, ਲੇਡੀਜ਼ ਦਾ ਕੰਮ ਹੁੰਦਾ ਨਾ ਆਟਾ ਗੁੰਨਣਾ, ਰਾਬਿਆ ਬਸਰੀ ਕਹਿੰਦੀ ਸਾਰੀ ਜ਼ਿੰਦਗੀ ਆਟਾ ਗੁੰਨਿਆ ਲੱਖਾਂ ਕਿੱਤੇ ਪੇੜੇ, ਰਾਬਿਆ ਬਸਰੀ ਮੁਰਸ਼ਦ ਬਾਝੋਂ ਕੋਈ ਨਾ ਆਉਂਦਾ ਨੇੜੇ। ਜਦੋਂ ਦੁੱਖ ਤਕਲੀਫ ਹੁੰਦੀ ਹੈ ਨਾ, ਉਦੋਂ ਗੁਰੂ ਹੀ ਤੁਹਾਡੀ ਮਦਦ ਦੇ ਲਈ ਬੋੜਦਾ। ਕ੍ਰਿਸ਼ਨ ਭਗਵਾਨ ਦੀ ਆਪਾਂ ਨੂੰ ਪਤਾ ਕਿ ਜਦੋਂ ਦ੍ਰੋਪਦੀ ਨੇ ਉਹਨੂੰ ਮਾਣ ਸੀਗਾ, ਪਹਿਲਾਂ ਦੁਰਯੋਧਨ ਨੂੰ, ਹੋਰ ਨੂੰ, ਆਪਣੇ ਭੀਮ ਨੂੰ ਬੇਨਤੀ ਕਰਦੀ ਰਹੀ ਕਿ ਮੇਰੀ ਸਾੜੀ ਨਾ ਖਿੱਚੋ, ਉਹਨੇ ਆਪਣੇ ਜਿਹੜੇ ਦਰੋਣਾਚਾਰਿਆ ਸੀ ਉਹਨਾਂ ਨੂੰ, ਗੁਰੂਆਂ ਨੂੰ ਕਹਿੰਦਾ, ਜਦੋਂ ਕਿਸੇ ਦੀ ਚੱਲੀ ਨਹੀਂ ਨਾ, ਉਹਦੇ ਕੋਲ ਕੋਈ ਹਿੱਲਾ ਨਹੀਂ ਰਿਹਾ, ਅਤੇ ਉਹਦੀ ਸਾੜੀ ਜਦੋਂ ਦੇਖਿਆ ਵੀ ਹੁਣ ਮੇਰਾ ਕੋਈ ਵੀ ਸਾਥ ਨਹੀਂ, ਉਦੋਂ ਉਹਨੇ ਕਿਹਾ ਹੇ ਕ੍ਰਿਸ਼ਨ, ਹੇ ਕ੍ਰਿਸ਼ਨ, ਹੇ ਕ੍ਰਿਸ਼ਨ, ਅਤੇ ਉਦੋਂ ਕ੍ਰਿਸ਼ਨ ਪ੍ਰਗਟ ਹੋਏ, ਉਦੋਂ ਗੁਰੂ ਪ੍ਰਗਟ ਹੋਇਆ। ਜਿੱਥੇ ਜਿਹੜਾ ਦੁੱਖ ਸੁੱਖ ਦੇ ਵਿੱਚ ਹੈ ਨਾ, ਉਦੋਂ ਪਰਮਾਤਮਾ ਮੌਲਾ ਬਣ ਕੇ ਆਉਂਦਾ, ਮਨੁੱਖੀ ਸਰੀਰ ਧਾਰ ਕੇ ਆਉਂਦਾ। ਸੰਤਾਂ ਦਾ ਪਰਪਸ ਕੀ ਹੁੰਦਾ, ਪਰ ਸਵਾਰਥ ਕੇ ਕਾਰਨੇ ਸੰਤ ਲੀਓ ਅਵਤਾਰ, ਸੰਤ ਲੀਆ ਅਵਤਾਰ ਜਗਤ ਕੋ ਰਾਹ ਦਿਖਾਵੇਂ, ਭਗਤੀ ਕਰੇ ਉਪਦੇਸ਼ ਗਿਆਨ ਦੇ ਨਾਮ ਸੁਨਾਵੇਂ। ਪਰਮਾਰਥ ਦਾ ਉਹਨਾਂ ਦਾ ਕੰਮ ਕੀ ਹੁੰਦਾ ਕਿ ਦੁਨੀਆਂ ਨੂੰ, ਸਾਡੀ ਆਤਮਾ ਨੂੰ ਜਗਾਉਣਾ ਤਾਂ ਕਿ ਅਸੀਂ ਪਰਮਾਤਮਾ ਨਾਲ ਮਿਲਾਪ ਕਰ ਸਕੀਏ। ਉਹ ਸਾਨੂੰ ਰਸਤਾ ਦਿਖਾਉਂਦੇ ਨੇ ਭਰਾਵਾ, ਜਿਹੜੇ ਰਾਹ 'ਤੇ ਤੂੰ ਤੁਰਿਆ ਫਿਰਦਾ, ਮੰਦਰਾਂ ਮਸਜਿਦਾਂ ਕਿਤਾਬਾਂ ਦੇ ਵਿੱਚ ਪੜ੍ਹਦਾ, ਵਰਤ ਰੱਖਦਾ, ਪਾਠ ਕਰਦਾ, ਪਾਣੀਆਂ 'ਚ ਨਹਾਉਣਾ, ਉੱਥੇ ਕੁਛ ਨਹੀਂ ਹੈਗਾ, ਉਹ ਜਿਹੜਾ ਵੀ ਕੁਛ ਹੈਗਾ, ਕਿਉਂ ਭਟਕਦਾ ਫਿਰ ਰਹਾ ਤੂੰ ਐ ਤਲਾਸ਼ੇ ਯਾਰ ਮੇਂ, ਰਾਸਤਾ ਸ਼ਾਹ ਰੱਗ ਮੇਂ ਹੈ ਦਿਲ ਵਰ ਪੇ ਜਾਣੇ ਕੇ ਲੀਏ। ਇਹ ਜੰਗਲਾਂ ਪਹਾੜਾਂ 'ਚ ਕਿਤਾਬਾਂ ਪੋਥੀਆਂ 'ਚ ਪੜ੍ਹਨ ਦੇ ਨਾਲੋਂ ਤੁਸੀਂ ਆਪਣੇ ਅੰਦਰ ਪੜ੍ਹੋ, ਉੱਥੋਂ ਹੀ ਤੁਹਾਨੂੰ ਪਰਮਾਤਮਾ ਨਾਲ ਮਿਲਾਪ ਹੋਵੇਗਾ। ਇਸੇ ਕਰਕੇ ਕਿਹਾ ਜਾਂਦਾ ਬੁੱਲੇ ਸ਼ਾਹ ਨੇ, ਨਾ ਖੁਦਾ ਮਸੀਤੇ ਲੱਭਦਾ ਨਾ ਉਹ ਖਾਣਾ ਕਾਬੇ, ਨਾ ਖੁਦਾ ਕੁਰਾਨ ਕੁਤੇਬਾ ਨਾ ਉਹ ਵਿੱਚ ਨਮਾਜੇ, ਨਾ ਖੁਦਾ ਮੈਂ ਤੀਰਥ ਡਿੱਠਾ ਐਵੇਂ ਭੈਂਡੇ ਝਾਕੇ, ਬੁੱਲੇ ਸ਼ਾਹ ਜਦੋਂ ਮੁਰਸ਼ਦ ਮਿਲਿਆ ਮਿਟ ਗਏ ਸਪਤ ਕਾਦੇ। ਉਦੋਂ ਸਾਰੇ ਵਹਿਮ, ਉਦੋਂ ਸਾਰੇ ਜਿਹੜੇ ਸ਼ੱਕ ਸ਼ਿਕਵੇ ਸੀ ਉਹ ਦੂਰ ਹੋ ਗਏ ਨੇ। ਗੁਰੂ ਦਾ ਕੰਮ ਹੀ ਇਹ ਹੁੰਦਾ। ਕਬੀਰ ਸਾਹਿਬ ਨੂੰ ਕਬੀਰ ਬਾਣੀ ਦੀ ਤੁਸੀਂ ਗੂਗਲ ਦੇ ਉੱਤੇ ਜਾ ਕੇ ਉਹਨਾਂ ਦੀ ਪੁਸਤਕ ਪੜ੍ਹੋ, ਕਬੀਰ ਬਾਣੀ ਦੇ ਵਿੱਚ ਉੱਥੇ ਲਿਖਿਆ ਕਿ ਗੁਰੂ ਕਿਹੋ ਜਿਹਾ ਹੋਣਾ ਚਾਹੀਦਾ। ਗੁਰੂ ਨੂੰ ਕਹਿੰਦੇ, ਕਬੀਰ ਸਾਹਿਬ ਕਹਿੰਦੇ, ਅੰਦਰਲਾ ਗਿਆਨ ਹੋਣਾ ਚਾਹੀਦਾ। ਗੁਰੂ ਦੇ ਬਾਰੇ ਕਬੀਰ ਸਾਹਿਬ ਲਿਖਦੇ ਨੇ, ਭਰਮ ਨਿਵਾਰਨ ਜਿੰਨੇ ਵੀ ਸਾਡੇ ਭਰਮ ਹੁੰਦੇ ਨੇ ਉਹਨਾਂ ਨੂੰ ਦੂਰ ਕਰਦਾ, ਭੈ ਹਰਨ ਜਿੰਨੇ ਵੀ ਸਾਡੇ ਡਰ ਹੁੰਦੇ ਨੇ ਉਹਨਾਂ ਨੂੰ ਖਤਮ ਕਰ ਦਿੰਦਾ, ਦੂਰ ਕਰੇ ਸੰਦੇਹ ਜਿਹੜੇ ਸ਼ੱਕ ਸ਼ਿਕਵੇ ਹੁੰਦੇ ਨੇ ਉਹਨਾਂ ਨੂੰ ਦੂਰ ਕਰਦਾ, ਗਠੜੀ ਖੋਲੇ ਗਿਆਨ ਕੀ ਸੋ ਸਤਿਗੁਰੂ ਕਰ ਲੇ। ਜਿਹੜਾ ਬੰਦਾ ਸਾਨੂੰ ਗਿਆਨ ਦੇਵੇ ਕਿਸ ਤਰ੍ਹਾਂ ਦੇ ਭਰਮ ਨਿਵਾਰਨ, ਜਿੰਨੇ ਵੀ ਸਾਡੇ ਭਰਮ ਨੇ, ਬਿੱਲੀ ਕੱਟ ਗਈ, ਕਰਵਾ ਚੌਥ ਰੱਖਣਾ, ਫਲਾਣਾ ਕਰਨਾ, ਮੂਰਤੀ ਦੇਣੀ ਆ, ਉੱਥੇ ਦਰਸ਼ਨ ਕਰਨੇ, ਕੌਲਾਂ ਟੋਭੇ ਜਾਣਾ, ਇਹ ਜਿੰਨੇ ਵੀ ਸਾਡੇ ਭਰਮ ਨੇ ਵੀ ਜੇ ਉਹਦਾ ਪਾਠ ਨਾ ਕੀਤਾ, ਇਹਦਾ ਪਾਠ ਨਾ ਕੀਤਾ, ਸਾਡਾ ਨੁਕਸਾਨ ਹੋਜੂ, ਫਿਰ ਡਰਾਉਂਦੇ ਨੇ ਵੀ ਨੁਕਸਾਨ ਹੋਜੂ, ਅਤੇ ਇਸੇ ਤਰ੍ਹਾਂ ਦੂਰ ਕਰੇ ਸੰਦੇਹ, ਜਿੰਨੇ ਵੀ ਸਾਡੇ ਸ਼ੱਕ ਹੁੰਦੇ ਨੇ, ਜਿਵੇਂ ਅੱਗੇ ਚੰਦਰ ਦੇਵਤਾ ਨੂੰ ਪੂਜੀ ਜਾਂਦੇ, ਚੰਦਰਮਾ ਨੂੰ ਪੂਜੀ ਜਾਂਦੇ ਸੀਗੇ, ਦਿਨ 'ਚ ਠੱਗੀਆਂ ਕਰੀ ਜਾਣੀਆਂ, ਹਰਿਦੁਆਰ ਜਾ ਕੇ ਚੁੱਭੀ ਮਾਰਿਆ ਉਹਨਾਂ ਵੀ ਖੋ ਜਾਣਗੇ ਠੀਕ, ਉਹ ਚੁੱਭੀਆਂ ਚਾਬੀਆਂ ਨਾਲ ਨਹੀਂ, ਉਹ ਸਾਨੂੰ ਅੰਦਰ ਦਾ ਗਿਆਨ ਖੋਲਦੇ ਨੇ ਕਿ ਭਰਾਵਾ ਇਹ ਚੁੱਭੀਆਂ ਮਾਰ ਨਹੀਂ, ਅੰਦਰਲੀ ਚੁੱਭੀ ਮਾਰ, ਅੰਦਰ ਦਰਸ਼ਨ ਕਰ, ਅੰਦਰ ਇਸ਼ਨਾਨ ਕਰ, ਜਿਹੜਾ ਹੈਗਾ ਤਾਂ ਹੀ ਤੈਨੂੰ ਪਰਮਾਤਮਾ ਮਿਲੂਗਾ। ਪਰ ਦੂਜੇ ਪਾਸੇ ਅੱਜ ਦੀ ਦੇਖ ਲਓ, 21ਵੀਂ ਸਦੀ ਹੈ, ਪਖੰਡੀ ਗੁਰੂ ਬਹੁਤ ਨੇ, ਕਿਉਂਕਿ ਜਿਹੜਾ ਗੁਰੂ ਹੁੰਦਾ ਨਾ, ਪੂਰਾ ਗੁਰੂ ਹੁੰਦਾ, ਜਿਹੜਾ ਅੰਦਰ ਗਿਆ ਹੁੰਦਾ, ਉਹਦੀਆਂ ਨਿਸ਼ਾਨੀਆਂ ਹੁੰਦੇ ਨੇ, ਇੱਕ ਤਾਂ ਹਾਕਾ ਲਾਲ ਦੀ ਕਮਾਈ ਕਰਦਾ, ਇੱਕ ਉਹਦੀ ਬੋਲਚਾਲ, ਉਹਦੇ ਸਤਸੰਗ ਕਰਨ ਦੇ ਢੰਗ 'ਚ ਹੁੰਦਾ, ਜਿਹੜਾ ਬੰਦਾ ਹਰ ਟਾਈਮ ਮਜ਼ਾਕ ਕਰੇ, ਜਿਹੜਾ ਬੰਦਾ ਪੋਲੀਟੀਕਲ ਲੀਡਰਾਂ ਨਾਲ ਦੋਸਤੀ ਰੱਖੇ, ਅਮੀਰਾਂ ਨੂੰ ਬੁਲਾਵੇ, ਗਰੀਬਾਂ ਨੂੰ ਬੁਲਾਵੇ ਹੀ ਨਾ, ਜਾਂ ਜਿਹੜਾ ਅੱਜ ਕੁਛ ਕਹਿੰਦਾ, ਕੱਲ੍ਹ ਨੂੰ ਕੁਛ ਕਹਿੰਦਾ, ਪਰਸੋਂ ਕੁਛ ਕਹਿੰਦਾ, ਅਤੇ ਉਹ ਪਖੰਡੀ ਹੋਈ ਹੈ। ਸੋ ਪਖੰਡੀ ਸਾਧੂ ਦੀ ਕਬੀਰ ਸਾਹਿਬ ਨੇ ਗੱਲ ਕਹੀ ਹੈ, ਜਿਸ ਗੁਰੂ 'ਤੇ ਭਰਮ ਨਾ ਮਿਟੇ, ਸ਼ੱਕ ਨਾ ਮਿਟੇ, ਅੱਜ ਕੁਛ ਕਹਿੰਦਾ, ਕੱਲ੍ਹ ਨੂੰ ਕੁਛ ਕਹਿੰਦਾ, ਕਦੇ ਕੁਛ ਕਹਿੰਦਾ, ਕਦੇ ਕੁਛ ਕਹਿੰਦਾ, ਜਿਸ ਗੁਰੂ 'ਤੇ ਭਰਮ ਨਾ ਮਿਟੇ, ਭ੍ਰਾਂਤੀ ਜੀਵ ਨਾ ਜਾਏ, ਉਹਦੀ ਵਾਲਾ ਕੋਈ ਸ਼ੱਕ ਹੈ ਜੀਵ ਦਾ, ਉਹ ਦੂਰ ਨਹੀਂ ਹੁੰਦਾ, ਸੋ ਗੁਰੂ ਝੂਠਾ ਜਾਣੀਏ, ਤਿਆਗ ਦੇਰ ਨਾ ਲਾਏ। ਇਹੋ ਜਿਹੇ ਗੁਰੂ ਨੂੰ ਫਟਾਫਟ ਛੱਡ ਦਿਓ, ਉਹਦੇ ਮਗਰ ਲੱਗੋਗੇ ਨਾ, ਉਹ ਗੁਰੂ ਨੇ ਰੱਖੀ, ਗੁਰੂ ਨੇ ਤਾਂ ਆਪਣੀ ਤੂਰੀ ਫੁਲਕਾ ਚਲਾਈ ਹੈ ਨਾ, ਤੁਹਾਡਾ ਕੋਈ ਫਾਇਦਾ ਨਹੀਂ ਹੋਣਾ। ਸੋ ਕਿਹਾ ਜਾਂਦਾ ਨਾ ਕਿ ਮਹਾਤਮਾ ਬੁੱਧ ਨੇ 6 ਗੁਰੂ ਧਾਰੇ ਸੀਗੇ, ਇਹ ਨਹੀਂ ਹੈ ਵੀ ਗੁਰੂ, ਕਈ ਲੋਕਾਂ ਨੂੰ ਭੁਲੇਖਾ ਵੀ ਇਹ ਛੱਡਤਾ, ਹਾਂ ਇਹ ਤਾਂ ਠੀਕ ਹੈ ਵੀ ਉਹਦੇ ਚੇਲੇ ਚੱਕ ਕੇ ਤੁਹਾਡਾ ਨੁਕਸਾਨ ਪਹੁੰਚਾਉਣਗੇ, ਤੁਹਾਨੂੰ ਕ੍ਰਿਟੀਸਾਈਜ਼ ਕਰਨਗੇ, ਤੁਹਾਡੇ 'ਤੇ ਐਵੇਂ ਇਲਜ਼ਾਮ ਲਗਾ ਦੇਣਗੇ, ਪਰ ਜੇ ਤੁਸੀਂ ਅੰਦਰਲੀ ਤਰੱਕੀ ਕਰਨੀ ਹੈ, ਜੇ ਅੱਜ ਤੱਕ ਹੋਈ ਨਹੀਂ, ਤੁਸੀਂ ਬਥੇਰਾ ਕਰਕੇ ਦੇਖ ਲਿਆ, ਅਤੇ ਐਵੇਂ ਗੁਰੂ ਪਖੰਡਵਾਜ ਕਰਦਾ, ਕੱਪੜਿਆਂ ਪਾਉਣ ਨਾਲ, ਦਾੜੀ ਰੱਖਣ ਨਾਲ ਕਦੇ ਗੁਰੂ ਨਹੀਂ ਬਣਦਾ, ਜਿਹੋ ਜਿਹਾ ਮਰਜ਼ੀ ਕੱਪੜਾ ਹੋਵੇ, ਉਹਨੂੰ ਅੰਦਰਲਾ ਗਿਆਨ ਹੋਣਾ ਚਾਹੀਦਾ, ਜੋ ਉਹਦੀ ਕਹਿਣੀ ਅਤੇ ਕਰਨੀ ਇੱਕ ਹੋਣੀ ਚਾਹੀਦੀ ਹੈ, ਉਹ ਗੁਰੂ ਹੁੰਦਾ। ਸੋ ਦੇਖ ਲਓ ਜਿਹੜੇ ਪਖੰਡੀ ਕਿਵੇਂ ਨੇ, ਮੈਂ ਤੁਹਾਨੂੰ ਇੱਕ ਲਾਈਟ ਨੋਟ 'ਚ ਫਿਰ ਗੱਲ, ਮੇਰੇ ਗੱਲ ਯਾਦ ਆ ਗਈ ਅੱਜ ਕੁਦਰਤੀ, ਕਹਿੰਦੇ ਨੇ ਇੱਕ ਪਿੰਡ ਦੇ ਵਿੱਚ ਕੋਈ ਇਸ ਤਰ੍ਹਾਂ ਪਖੰਡੀ ਜਿਹਾ ਸਾਧੂ ਰਹਿੰਦਾ ਸੀਗਾ, ਲੋਕਾਂ 'ਚ ਬੜੀ ਮਾਨਤਾ ਸੀ, ਜੋ ਲੋਕਾਂ ਨੂੰ ਕਦੇ ਕੋਈ ਪ੍ਰੋਬਲਮ ਆਉਂਦੀ, ਸਾਡੇ ਮੁੰਡੇ ਦਾ ਵਿਆਹ ਨਹੀਂ ਹੁੰਦਾ, ਸਾਡੀ ਕੁੜੀ ਦਾ ਵਿਆਹ ਨਹੀਂ ਹੁੰਦਾ, ਸਾਡੇ ਘਰ 'ਚ ਗਰੀਬੀ ਹੈ, ਕੁਛ ਹੈ, ਉਹਦੇ ਕੋਲ ਚੱਲਦੇ, ਉਹ ਦਕਸ਼ਣਾ ਲੈ ਕੇ ਕੋਈ ਨਾ ਕੋਈ ਉਪਾਅ ਦੇ ਜਾਂਦਾ ਵੀ ਆਹ ਲਓ ਜੀ, ਆਹ ਤਵੀਤ ਕਰ ਲਓ ਜੀ, ਆਹ ਮਾਲਾ ਫੇਰ ਲਓ ਜੀ, ਆਹ ਬੱਕਰੇ ਦੀ ਬਲੀ ਚੜ੍ਹਾ ਦਿਓ ਜੀ, ਆਹ ਕਰ ਦਿਓ, ਵਾਹ ਕਰ ਦਿਓ, ਉਹਦੀ ਮਾਨਤਾ ਬੜੀ ਸੀਗੀ। ਕਹਿੰਦੇ ਨੇ ਇੱਕ ਵਾਰੀ ਕਿਸੇ ਘਰ ਦੇ ਵਿੱਚ ਆਦਮੀ ਨੇ, ਉਹ ਰਾਜਸਥਾਨ ਦੇ ਵਿੱਚ ਸੀ, ਬੋਰ ਲਾਉਣਾ ਸੀ, ਪਾਣੀ ਕੱਢਣਾ ਸੀ ਜ਼ਮੀਨ ਥੱਲਿਓਂ, ਉਹਨੇ ਬਥੇਰੀਆਂ ਟੱਕਰਾਂ ਮਾਰੀਆਂ, ਉਹ ਨਾ ਨਿਕਲਿਆ। ਉਹ ਕਹਿੰਦਾ ਵੀ ਉਹਦੀ ਘਰਵਾਲੀ ਨੇ ਕਿਹਾ, ਘਰਵਾਲੀ ਪੜ੍ਹੀ ਲਿਖੀ ਸੀ, ਥੋੜ੍ਹੀ ਸਮਝਦਾਰ ਸੀਗੀ, ਉਹ ਕਹਿੰਦੀ ਤੁਸੀਂ ਸ਼ਹਿਰ 'ਚ ਜਾ ਕੇ ਨਾ ਉਹ ਕਿਸੇ ਐਕਸਪਰਟ ਨੂੰ ਬੁਲਾ ਕੇ ਲਿਆਓ, ਜਿਹੜਾ ਕਿ ਸਾਨੂੰ ਮਾਪ ਕੇ ਦੱਸੂਗਾ, ਜਿਹਨੂੰ ਗਿਆਨ ਹੁੰਦਾ ਪੂਰਾ ਧਰਤੀ ਦੇ ਬਾਰੇ ਵੀ ਕਿੱਥੇ ਜਾ ਕੇ ਪਾਣੀ ਨਿਕਲਣਾ, ਕਿੰਨਾ ਡੀਪ ਪਾਣੀ ਹੈ। ਪਰ ਉਹ ਕਿੱਥੇ ਮੰਨਣ ਨੂੰ ਤਿਆਰ ਸੀਗਾ, ਕਿਉਂਕਿ ਲੋਕ ਪਿੰਡ ਵਾਲਾ ਕਹਿੰਦਾ ਐਵੇਂ ਯਾਰ, ਉਹਨਾਂ ਨੂੰ ਕੀ ਪਤਾ, ਇਹ ਸਾਧੂ ਨੂੰ ਸੰਤ ਨੂੰ ਜਿਹੜਾ ਮਰਜ਼ੀ ਕੁਛ ਪੁੱਛ ਲਓ, ਇਹ ਉਦੋਂ ਹੀ ਦੱਸ ਦਿੰਦਾ। ਉਹ ਵਿਚਾਰਾ ਲੋਕਾਂ ਦੇ ਮਗਰ ਲੱਗ ਕੇ ਉਹਦੇ ਸਾਧੂ ਕੋਲ ਗਿਆ, ਕਹਿੰਦਾ ਮਹਾਰਾਜ ਜੀ, ਪੰਡਿਤ ਜੀ, ਸਾਡੇ ਮੈਂ ਤਾਂ ਬਹੁਤ ਦੁਖੀ ਹਾਂ, ਪਿੰਡ ਖੇਤੀ ਜ਼ਮੀਨ ਇੰਨੀ ਹੈ, ਪਾਣੀ ਨਿਕਲਦਾ ਨਹੀਂ, ਹੁਣ ਪਾਣੀ ਤੋਂ ਬਿਨਾਂ ਖੇਤੀ ਬੰਜਰ ਹੋਈ ਖੜੀ ਆ ਖੇਤ, ਅਤੇ ਤੁਸੀਂ ਸਾਨੂੰ ਦੱਸੋ ਵੀ ਪਾਣੀ ਕਿੱਥੋਂ ਨਿਕਲੂ। ਉਹ ਕਹਿੰਦਾ ਕਾਕਾ ਠੀਕ ਹੈ, ਆਜੂੰਗਾ ਮੈਂ ਪਰਸੋਂ ਤੇਰੇ ਘਰ ਆਊਂਗਾ, 8 ਵਜੇ ਆਊਂਗਾ, 51,000 ਰੁਪਈਆ ਲਊਂਗਾ, ਨਾਲੇ ਇਹ ਕਰੀ ਸਵੇਰੇ ਸਵੇਰੇ ਮੈਂ 8-9 ਵਜੇ ਆਉਣਾ, ਤੂੰ ਪਿੰਡ 'ਚ ਰਹਿਣਾ, ਤੂੰ ਇੰਝ ਕਰੀ ਤਾਜ਼ਾ ਸਾਗ ਤੋੜ ਕੇ ਨਾ ਵਧੀਆ ਜਾ, ਬਾਥੂ ਪਾ ਕੇ ਪਾਲਕ ਪਾ ਕੇ ਸਾਗ ਬਣਾਈ, ਅਤੇ ਗਊ ਦਾ ਮੈਂਸ ਦਾ ਦੁੱਧ ਕੱਢ ਕੇ ਨਾ ਤਾਜ਼ਾ ਤਾਜ਼ਾ ਉਸੇ ਦਿਨ ਹੀ, ਉਹਦੀ ਲੱਸੀ ਵੀ ਕੱਢੀ ਅਤੇ ਮੱਖਣ ਵੀ ਕੱਢੀ, ਮੱਖਣ ਪਾ ਕੇ ਅਤੇ ਨਾਲ ਔਲਿਆਂ ਦਾ ਅਚਾਰ ਬਣਾਈ, ਤੁਸੀਂ ਐਂ ਨਾ ਕਹੋ ਤੁਹਾਡੇ ਮੂੰਹ 'ਚ ਮੈਂ ਪਾਣੀ ਲਿਆਉਣਾ, ਪੰਡਿਤ ਜੀ ਦੇ ਮੂੰਹ 'ਚ ਵੀ ਪਾਣੀ ਆਉਂਦਾ ਸੀਗਾ, ਕਹਿੰਦੇ ਇਹ ਰੱਖੀ ਪਹਿਲਾਂ ਖਾਵਾਂਗੇ ਆਪਾਂ ਬ੍ਰੇਕਫਾਸਟ ਕਰਾਂਗੇ, ਫਿਰ ਮੈਂ ਤੇਰੇ ਕੋਲ ਲਊਂਗਾ 51,000, ਫਿਰ ਮੈਂ ਤੁਹਾਨੂੰ ਦੱਸੂਗਾ ਵੀ ਕਿਹੜੀ ਜਗ੍ਹਾ 'ਤੇ ਤੂੰ ਬੋਰ ਕਰ ਲੈ ਅਤੇ ਪਾਣੀ ਨਿਕਲੇਗਾ। ਉਹ ਕਹਿੰਦਾ ਠੀਕ ਹੈ ਜੀ, 7 ਵਚਨ ਦਿਨ ਆ ਗਿਆ, ਉਹ ਭਾਈ ਸਾਹਿਬ ਖੇਤ 'ਚ ਗਏ, ਤਾਜ਼ਾ ਸਾਗ ਤੋੜਿਆ, ਪਾਲਕ ਬਾਥੂ ਹੋਰ ਬਰੋਕਲੀ ਵਗੈਰਾ ਤੋੜ ਕੇ ਫਸਟ ਕਲਾਸ ਵਧੀਆ ਵਧੀਆ ਪੱਤੇ ਦਾ ਸਾਗ ਬਣਾਇਆ, ਗਊ ਦਾ ਦੁੱਧ ਲਿਆ ਕੇ ਰਿੜਕਿਆ, ਰਿੜਕ ਕੇ ਮੱਖਣ ਕੱਢਿਆ, ਲੱਸੀ ਕੀਤੀ ਤਿਆਰ, ਅਤੇ ਤਾਜ਼ੀ ਘਰੋਂ ਮੱਕੀ ਸੀ ਪਸਾ ਕੇ ਮੱਕੀ ਦਾ ਆਟਾ ਤਿਆਰ ਕੀਤਾ। ਪੰਡਿਤ ਜੀ ਆ ਗਏ ਅਤੇ ਉਹ ਘਰ ਵਾਲੀ ਨੂੰ ਕਹਿੰਦਾ, ਪੰਡਿਤ ਜੀ ਆ ਗਏ, ਲੈ ਹੁਣ ਤੂੰ ਐਂ ਕਰ, ਸਾਗ ਅਤੇ ਮੱਖਣ ਅਤੇ ਔਲੇ ਅਤੇ ਲੱਸੀ ਲਿਆ। ਜਨਾਨੀ ਨੂੰ ਪਤਾ ਸੀ ਵੀ ਇਹ ਪਖੰਡੀ ਹੈ, ਇਹਨੇ ਕੱਖ ਨਹੀਂ ਕਰਨਾ, ਇਹ ਮੇਰਾ ਹੁਣ ਘਰ ਵਾਲਾ ਮੰਨਦਾ ਨਹੀਂ। ਉਹਨੇ ਜਨਾਨੀ ਨੇ ਕੀਤਾ, ਕਿਉਂਕਿ ਜਨਾਨੀ ਪੜ੍ਹੀ ਲਿਖੀ ਸੀ, ਉਹਨੇ ਕੀ ਕੀਤਾ, ਮੱਕੀ ਦੀ ਰੋਟੀ ਬਣਾਤੀ, ਔਲੇ ਵੀ ਚਾਰ ਕੇ ਰੱਖਤੇ, ਲੱਸੀ ਵੀ ਰੱਖਤੀ, ਜਦੋਂ ਸਾਗ ਕੌਲੀ 'ਚ ਪਾਉਣ ਲੱਗੀ ਨਾ, ਉਹਨੇ ਥੱਲੇ ਪਾਤਾ ਮੱਖਣ ਅਤੇ ਉੱਤੇ ਪਾਤਾ ਸਾਗ, ਸਾਗ ਪਾ ਕੇ ਪੰਡਿਤ ਜੀ ਕੋਲ ਗਏ, ਜਨਾਨੀ ਵੀ ਕੋਲ ਹੀ ਨੇੜੇ ਸੁਣਦੀ ਸੀਗੀ, ਜਦੋਂ ਪੰਡਿਤ ਜੀ ਨੇ ਦੇਖਿਆ ਚੋਰੀ ਜਿਹਾ ਆਖਣਾ ਵੀ ਔਲੇ ਵੀ ਪਏ ਨੇ, ਲੱਸੀ ਵੀ ਪਈ ਹੈ, ਮੱਕੀ ਦੀ ਰੋਟੀ ਪਈ ਹੈ, ਸਾਗ ਵੀ ਪਿਆ, ਇਹ ਮੱਖਣ ਤਾਂ ਪਾਇਆ ਹੀ ਨਹੀਂ। ਉਹ ਕਹਿੰਦਾ ਮੱਖਣ ਤਾਂ ਪਾਇਆ ਨੀ ਤੂੰ, ਮੈਂ ਨੀ ਕਹਿੰਦਾ ਕਰਨਾ, ਤੈਨੂੰ ਮੈਂ ਕਿਹਾ ਨੀ ਸੀ ਮੱਖਣ ਵੀ ਖਾਣਾ। ਉਹ ਜਨਾਨੀ ਨੂੰ ਚੜਿਆ ਗੁੱਸਾ, ਉਹਨੇ ਚੱਕ ਕੇ ਪੰਡਿਤ ਜੀ ਦੇ ਤਿੰਨ ਝੜ ਮਾਰੀਆਂ ਸੁੱਟੀਆਂ। ਉਹ ਘਰ ਵਾਲਾ ਕਹਿੰਦਾ ਆ ਕੀ ਕਰਦਾ ਪੰਡਿਤ ਦੇ, ਤੈਨੂੰ ਕੋਈ ਪਾਪ ਦੇ ਦੂ, ਸ਼ਰਾਬ ਦੇ ਦੂ। ਉਹ ਕਹਿੰਦੀ ਗੱਲ ਸੁਣ, ਇੱਕ ਕੌਲੀ ਦੇ ਸਾਗ ਦੇ ਵਿੱਚ ਉਹਨੂੰ ਐਂ ਨੀ ਪਤਾ ਮੱਖਣ ਥੱਲੇ ਹੈ, ਇਹਨੂੰ ਉਹ ਨੀ ਪਤਾ ਲੱਗਿਆ ਤੇ ਇਹ ਧਰਤੀ ਦੇ ਥੱਲੋਂ ਪਾਣੀ ਦਾ ਕਿਵੇਂ ਪਤਾ ਲਾ ਦੂਗਾ। ਸੋ ਇਹੋ ਜਿਹੇ ਪਖੰਡੀਆਂ ਤੋਂ ਸਾਨੂੰ ਬਚਣ ਦੀ ਲੋੜ ਹੈ। ਸੋ ਦੁਨੀਆਂ ਦੇ ਵਿੱਚ ਭਾਂਤ ਭਾਂਤ ਦੇ ਪਖੰਡੀ ਨੇ ਆਹ ਨਹੀਂ ਕੀਤਾ, ਤੇ ਰਾਹ ਨੁਕਸਾਨ ਜੂ ਕਰਵਾ ਚੌਥ ਨਹੀਂ ਰੱਖਿਆ, ਉਹਦਾ ਨਹੀਂ ਕੀਤਾ, ਰਾਤ ਨੂੰ ਉਹ ਨਹੀਂ ਬਾਲਿਆ। ਜਿਹੜੀ ਜੋਤ ਜਗਾਉਣੀ ਹੈ ਆਪਣੇ ਅੰਦਰ ਜਗਾਓ, ਕਿਉਂਕਿ ਅੰਦਰ ਜਗਾਓਗੇ ਤਾਂ ਕੋਈ ਫਾਇਦਾ ਮਿਲੂਗਾ, ਲੱਭੋਗੇ। ਬਾਹਰ ਦੀਆਂ ਜੋਤਾਂ ਤਾਂ ਸਭ ਨਕਲੀ ਨੇ, ਘੈਂਟੀਆਂ ਵੀ ਉਹਨੇ ਸਭ ਨਕਲੀਆਂ ਨੇ। ਉਹ ਤਾਂ ਗੁਰੂ ਸਾਹਿਬਾਨ ਨੇ, ਰਿਸ਼ੀ ਪੀਰ ਪੈਗੰਬਰਾਂ ਨੇ ਸਾਨੂੰ ਇਹ ਸਮਝਾਇਆ ਸੀਗਾ, ਸਾਨੂੰ ਇਹ ਸਮਝਾਇਆ ਸੀਗਾ ਕਿ ਭਰਾਵਾ ਇਹ ਜਿਹੜੀਆਂ ਜੋਤਾਂ ਨੇ ਨਾ, ਜਿਹਨੂੰ ਤੁਸੀਂ ਬਾਹਰ ਜਗਾਉਂਦੇ ਹੋ, ਜਿਹੜੀ ਬਾਹਰ ਦੀ ਜਿਹੜੀ ਜੋਤ ਹੈ ਇਹਨੂੰ ਤਾਂ ਬੱਤੀ ਦੀ ਵੀ ਲੋੜ ਪੈਂਦੀ ਹੈ, ਤੇਲ ਦੀ ਵੀ ਲੋੜ ਪੈਂਦੀ ਹੈ, ਪਰ ਜਿਹੜੀ ਜੋਤ ਹੈ ਸਾਡੇ ਅੰਦਰ ਜਗਦੀ ਹੈ, ਇਹਨੂੰ ਨਾ ਤੇਲ ਦੀ ਲੋੜ ਹੈ ਨਾ ਬੱਤੀ ਦੀ ਲੋੜ ਹੈ। ਇਹਨੂੰ ਜੋਤ ਦੇ ਦਰਸ਼ਨ ਕਰੋ, ਜੋਤ ਦੇ ਦਰਸ਼ਨ ਤਾਂ ਹੀ ਕਰਾਂਗੇ ਜਦੋਂ ਅਸੀਂ ਦੁਨੀਆਂ 'ਚੋਂ ਸਾਡੀ ਜਿਹੜੀ ਅਟੈਚਮੈਂਟ ਹੈ, ਹਰ ਵਕਤ ਅਸੀਂ ਦੁਨੀਆਂ ਦੇ ਮਗਰ ਭੱਜੇ ਫਿਰਦੇ ਹਾਂ। ਅਮਿਤਾਬ ਬੱਚਨ ਦਾ ਸ਼ੋਅ ਦੇਖ ਲਓ, ਡਰਾਮੇ ਦੇਖ ਲਓ, ਟੀਵੀ ਦੇਖ ਲਓ, ਫੋਨ ਕਰ ਲਓ, ਨਿੰਦਿਆ ਕਰ ਲਓ, ਸਵੇਰੇ ਉੱਠ ਕੇ ਟੈਕਸਟ ਕਰ ਲਓ, ਅੱਜਕੱਲ੍ਹ ਟੈਲੀਫੋਨ ਦਾ ਹੀ ਨਹੀਂ ਖਹਿੜਾ ਛੱਡਦੇ। ਸੋ ਉਹਨਾਂ ਤੋਂ ਖਹਿੜਾ ਛੱਡ ਕੇ ਜਦੋਂ ਅਸੀਂ ਦੂਜੇ ਪਾਸੇ ਅਟੈਚ ਹੋਵਾਂਗੇ, ਹੁਣ ਤਾਂ ਇਹਨਾਂ ਚੀਜ਼ਾਂ ਨਾਲ ਅਟੈਚ ਕੀ ਹੈ ਕਿ ਉਹਦੇ ਨਾਲ ਵਧੀਆ ਚੀਜ਼ ਕੀ ਹੈ ਕਿ ਪਰਮਾਤਮਾ ਦਾ ਨਾਮ, ਭਜਨ ਸਿਮਰਨ ਕਰਨਾ, ਮੈਡੀਟੇਸ਼ਨ ਕਰਨਾ, ਜਦੋਂ ਕਰੋਗੇ ਹੌਲੀ ਹੌਲੀ ਆਨੰਦ ਆਉਣ ਲੱਗ ਜੂ, ਉੱਧਰੋਂ ਆਨੰਦ ਆਉਣ ਲੱਗ ਜੂ, ਇੱਧਰੋਂ ਤੁਹਾਡਾ ਖਹਿੜਾ ਛੁੱਟ ਜੂਗਾ। ਜਿਸ ਤਰ੍ਹਾਂ ਆਪਾਂ ਆਪਣੀ ਕੁੜੀ ਦੀ ਸ਼ਾਦੀ ਕਰਦੇ ਹਾਂ ਅਤੇ ਕੁੜੀ ਨੂੰ ਕਹੀਏ ਵੀ ਬੇਟਾ ਦੇਖ, ਤੇਰੀ ਸ਼ਾਦੀ 'ਚ ਮਹੀਨਾ ਕੁ ਰਹਿ ਗਿਆ, ਹੁਣ ਆ ਜਿਹੜੀਆਂ ਸਾਰਾ ਦਿਨ ਫਰੈਂਡ ਨਾਲ ਰੋੜੇ ਖੇਡਦੀਆਂ, ਪੀਚੋ ਖੇਡਦੀਆਂ, ਖਿੱਟੀ ਪਾਰਟੀ ਜਾਂਦੇ, ਇਹਦਾ ਖਿਆਲ ਛੱਡ ਦੇ। ਤੂੰ ਆਪਣੇ ਸੱਸ ਸਹੁਰੇ ਨਾਲ ਪਿਆਰ ਕਰ, ਆਪਣੇ ਹਸਬੈਂਡ ਨਾਲ ਪਿਆਰ ਕਰ, ਇਹਦਾ ਖਿਆਲ ਛੱਡ ਦੇ। ਕਦੇ ਨਹੀਂ ਛੱਡਦੀ ਕੁੜੀ, ਛੱਡ ਹੀ ਨਹੀਂ ਸਕਦੀ। ਪਰ ਜਿਸ ਦਿਨ ਉਹਦਾ ਵਿਆਹ ਹੋ ਜਾਂਦਾ, ਹਸਬੈਂਡ ਨਾਲ ਪੈ ਜਾਂਦਾ ਪਿਆਰ, ਤੁਸੀਂ ਦੇਖ ਲਓ ਦੂਜੇ ਦਿਨ, ਤੀਜੇ ਦਿਨ, ਚੌਥੇ ਦਿਨ ਉਹ ਘਰ ਵਾਲੇ ਨਾਲ ਪਿਆਰ ਪਈ ਜਾਂਦਾ, ਘਰ ਵਾਲੇ ਨਾਲ ਇਹੋ ਜਿਹਾ ਪਿਆਰ ਪੈਂਦਾ, ਸਖੀਆਂ ਵੀ ਭੁੱਲ ਜਾਂਦੀਆਂ, ਸਹੇਲੀਆਂ ਵੀ ਭੁੱਲ ਜਾਂਦੀਆਂ, ਭੈਣਾਂ ਵੀ ਭੁੱਲ ਜਾਂਦੀਆਂ, ਮਾਂ ਵੀ ਭੁੱਲ ਜਾਂਦਾ, ਪਿਓ ਵੀ ਭੁੱਲ ਜਾਂਦਾ। ਕਿਉਂ? ਇੱਕ ਪਾਸੇ ਉਹਦਾ ਪਿਆਰ ਪੈ ਗਿਆ, ਦੂਜੇ ਪਾਸੇ ਉਹ ਡਿਟੈਚ ਹੋ ਗਈ। ਇਹੀ ਤਾਂ ਬੁੱਲੇ ਨੇ ਕਿਹਾ ਸੀ, ਬੁੱਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਉੱਧਰ ਲਾਉਣਾ। ਜਦੋਂ ਸਾਡਾ ਸਵਾਦ ਕਮਰੇ 'ਚ ਇਕੱਲੇ ਬੈਠ ਕੇ ਬੈਠਣ ਦਾ ਹੋ ਜੂਗਾ, ਜੀ ਕਰਦਾ ਵੀ 10 ਮਿੰਟ ਵਿਹਲੇ ਕੀ ਪਾਠ ਹੀ ਕਰ ਲਓ, ਅਤੇ ਇਹਦਾ ਮਤਲਬ ਸਾਡਾ ਦੁਨੀਆ ਕੰਨੀ ਜਿਹੜੀ ਅਟੈਚਮੈਂਟ ਆ ਉਹ ਘੱਟ ਰਹੀ ਹੈ। ਜਦੋਂ ਸਾਨੂੰ ਇਹੀ ਚਾਅ ਚੜਿਆ ਰਹੇ, ਉਹ ਅਗਲੇ ਹਫ਼ਤੇ ਲਾ, ਉਹਨਾਂ ਦੇ ਫਲਾਣੇ ਦੇ ਪਾਰਟੀ ਹੈ, ਬਸ ਗੱਲ ਹੀ ਕੋਈ ਨਹੀਂ, ਆਪਦਾ ਵੋਟਕਾ ਪੀਣੀ ਹੈ, ਪਤਾ ਵੋਟਕਾ ਜਾਂ ਜਿਹੜਾ ਵੀ ਕੋਈ ਕਹਿੰਦੇ ਨੇ, ਦਾਰੂ ਉਹ ਪੀਵਾਂਗੇ, ਚਿਕਨ ਦੀ ਮਰੋੜਾਂਗੇ, ਐਂ ਕਰਾਂਗੇ, ਬਾਹ ਕਰਾਂਗੇ, ਦੋ ਦੋ ਦਿਨ ਰੋਟੀ ਨਹੀਂ ਖਾਂਦੇ ਵੀ ਉੱਥੇ ਦੱਬ ਕੇ ਪਾਰਟੀ ਕਰਨੀ ਹੈ, ਫਿਰ ਸਵਾਹ ਫਾਇਦਾ ਅੰਦਰਲਾ ਹੋਊਗਾ, ਫਿਰ ਤਾਂ ਬਾਹਰਲੇ ਨਾਲ ਨੁਕਸਾਨ ਹੋਊਗਾ। ਜਦੋਂ ਭਰ ਭਰ ਕੇ ਪਲੇਟਾਂ ਖਾਈ ਜਾਂਦੇ ਹਾਂ, ਦਾਰੂ ਦੱਬ ਕੇ ਪੀ ਜਾਂਦੇ ਹਾਂ, ਸਵੇਰੇ ਵੋਮਿਟਿੰਗ ਕਰਦੇ ਹਾਂ ਉੱਥੇ। ਸੋ ਇਸ ਕਰਕੇ ਕੋਸ਼ਿਸ਼ ਕਰੀਏ ਅਸੀਂ ਅੰਦਰ ਅਟੈਚ ਹੋਈਏ, ਅੰਦਰ ਅਟੈਚ ਤਾਂ ਹੀ ਹੋਵਾਂਗੇ ਜਦੋਂ ਅਸੀਂ ਭਜਨ ਸਿਮਰਨ ਕਰਾਂਗੇ। ਭਜਨ ਸਿਮਰਨ ਕਦੋਂ ਕਰਾਂਗੇ, ਠੀਕ ਭਜਨ ਸਿਮਰਨ ਕਿਵੇਂ ਕਰਾਂਗੇ, ਜਦੋਂ ਸਾਨੂੰ ਕੋਈ ਐਕਸਪਰਟ ਗੁਰੂ ਮਿਲਜੂ, ਜਿਹੜਾ ਕਿ ਸਾਨੂੰ ਜਦੋਂ ਕੋਈ ਤਕਲੀਫ ਹੋਵੇ, ਪ੍ਰੋਬਲਮ ਆਵੇ, ਅਸੀਂ ਉਹਨੂੰ ਜਾ ਕੇ ਪੁੱਛ ਸਕੀਏ। ਕਿਤਾਬਾਂ ਪੜ੍ਹਨਾ, ਗ੍ਰੰਥ ਪੜ੍ਹਨੇ ਵਧੀਆ ਗੱਲ ਨੇ, ਉਹ ਪੜ੍ਹ ਕੇ ਉਹਦੇ ਉੱਤੇ ਅਮਲ ਜ਼ਰੂਰ ਕਰੋ। ਸੋ ਨਾਲ ਇਹ ਖਿਆਲ ਰੱਖੋ ਕਿ ਅਸੀਂ ਦੁਨੀਆਂ ਦੇ ਬਹਿਕਾਵੇ 'ਚ ਆ ਕੇ ਸੋਸ਼ਲਾਈਜ਼ ਹੀ ਨਾ ਕਰੀਏ ਵੀ ਅਸੀਂ ਫਲਾਣੇ ਤੋਂ ਨਾਮ ਲੈ ਲਿਆ, ਅਸੀਂ ਉਹ ਬਣ ਗਏ, ਅਸੀਂ ਹਾਂ ਜੀ ਫਲਾਣਾ ਚਿਮਕਾ ਸਾਡਾ ਗੁਰੂ ਸਾਹਿਬ ਤੋਂ ਉੱਪਰ ਹੈ। ਨਹੀਂ, ਤੁਸੀਂ ਆਪਣੇ ਅੰਦਰ ਝਾਤੀ ਮਾਰੋ ਦੋ ਚੀਜ਼ਾਂ ਦੀ। ਇੱਕ ਇਹ ਕਿ ਮੈਂ ਗੁਰੂ ਦਾ ਕਹਿਣਾ ਮੰਨੇ ਆ, ਜੇ ਨਹੀਂ ਮੰਨਿਆ ਮੰਨਣਾ ਸ਼ੁਰੂ ਕਰੋ, ਅਤੇ ਜੇ ਮੰਨ ਲਿਆ ਫਿਰ ਮਿਹਨਤ ਪੂਰੀ ਕੀਤੀ, ਹਾਲੇ ਲੱਭਿਆ ਕੁਛ ਨਹੀਂ, ਤਾਂ ਮਤਲਬ ਗੁਰੂ ਦੇ ਵਿੱਚ ਗੁਣ ਨੁਕਸ ਹੈ। ਪਰ ਅਸੀਂ ਭੰਬਲ ਭੂਸੇ 'ਚ ਹਾਂ, ਨਾ ਅਸੀਂ ਗੁਰੂ ਦਾ ਕਹਿਣਾ ਮੰਨਦੇ ਹਾਂ ਅਤੇ ਨਾ ਹੀ ਅਸੀਂ ਆਪਣਾ ਕੰਮ ਕਰਦੇ ਹਾਂ, ਇਸ ਕਰਕੇ ਅਸੀਂ ਕਨਫਿਊਜ਼ਨ ਦੇ ਵਿੱਚ ਰਹਿ ਕੇ ਬਸ ਚੱਲੀ ਜਾਂਦੇ ਹਾਂ। ਉਹ 4-5, 10-15 ਲੋਕਾਂ ਦੇ ਵਿੱਚ ਬੈਠੇ ਹਾਂ, ਉਹ ਜਦੋਂ ਮਰਨ ਲੱਗੇ ਕਹਿੰਦੇ ਨੇ ਫਲਾਣਾ ਲੈਣ ਆ ਗਿਆ, ਧਿਮਕਾ ਲੈਣ ਲੱਗ ਗਿਆ, ਉਹ ਆ ਗਿਆ, ਬਾਹ ਗਿਆ, ਦਿਨ 'ਚ ਅਸੀਂ 100-100 ਠੱਗੀਆਂ ਕਰਦੇ ਹਾਂ। ਜਿੰਨਾ ਚਿਰ ਤੱਕ ਅਸੀਂ ਆਪਣਾ ਬਰਤਨ ਸਾਫ਼ ਨਹੀਂ ਕਰਦੇ, ਜਿੰਨਾ ਚਿਰ ਤੱਕ ਅਸੀਂ ਓਨੈਸਟੀ ਨਹੀਂ ਲਿਆਉਂਦੇ, ਜਿੰਨਾ ਚਿਰ ਅਸੀਂ ਕਿਸੇ ਦੂਜੇ ਦੇ ਅੱਖਾਂ ਦੇ ਵਿੱਚ ਹੰਝੂ ਦੇਖ ਕੇ ਸਾਨੂੰ ਦਰਦ ਨਹੀਂ ਆਉਂਦਾ, ਜਿੰਨਾ ਚਿਰ ਅਸੀਂ ਮਿੱਠੀਆਂ ਅਤੇ ਚੋਪੜੀਆਂ ਗੱਲਾਂ ਕਹਿਣਾ ਬੰਦ ਨਹੀਂ ਕਰਦੇ, ਜਿੰਨਾ ਚਿਰ ਅਸੀਂ ਝੂਠ ਚਲਾਕੀ ਕਰਨੀ ਨਹੀਂ ਛੱਡਦੇ, ਉਦੋਂ ਚਿਰ ਸਾਡਾ ਬਰਤਨ ਗੰਦਾ ਹੈ। ਅਤੇ ਗੰਦੇ ਬਰਤਨ ਦੇ ਵਿੱਚ ਅਸੀਂ ਦੇਖ ਲਓ, ਕਦੇ ਵੀ ਜਿਹੜਾ ਭਾਂਡਾ ਗੰਦਾ ਹੋਵੇ ਉਹ 'ਚ ਅਸੀਂ ਦੁੱਧ ਨਹੀਂ ਪਾਉਂਦੇ, ਚਾਹ ਨਹੀਂ ਪਾਉਂਦੇ, ਪਹਿਲਾਂ ਬਰਤਨ ਮਾਂਜਣਾ ਪੈਂਦਾ, ਪਹਿਲਾਂ ਆਪਣੇ ਬਰਤਨ ਨੂੰ ਸਾਫ਼ ਕਰਨ ਦੀ ਲੋੜ ਹੈ। ਦੁਨੀਆਂ ਤੋਂ ਸਰਟੀਫਿਕੇਟ ਲੈਣ ਦੀ ਕੋਈ ਲੋੜ ਨਹੀਂ, ਦੁਨੀਆਂ ਨੇ ਤਾਂ ਕੋਈ ਵੀ ਕੁਛ ਕਹਿੰਦੀ ਰਹੇ, ਜਿੰਨਾ ਚਿਰ ਜਦੋਂ ਸਾਨੂੰ ਸਰਟੀਫਿਕੇਟ ਤੁਹਾਡੇ ਮਾਲਕ ਦਾ ਮਿਲ ਗਿਆ, ਤੁਹਾਨੂੰ ਅੰਦਰੋਂ ਮਿਲ ਗਿਆ, ਜੋ ਤੁਸੀਂ ਗਲਤੀ ਕਰ ਵੀ ਦਿੰਦੇ ਹੋ, ਤੁਸੀਂ ਸੱਚੇ ਦਿਲੋਂ ਮਾਫ਼ੀ ਮੰਗਦੇ ਹੋ, ਪਛਤਾਵਾ ਕਰਦੇ ਹੋ, ਸੱਚੇ ਦਿਲੋਂ ਦੱਸਦੇ ਹੋ, ਗੱਲ ਘੁਮਾ ਫਿਰਾ ਕੇ ਨਹੀਂ, ਗੱਲ ਕੁਛ ਹੁੰਦੀ ਹੈ, ਗੱਲ ਦਾ ਹੋਰ ਪੈਸੇ ਨੂੰ ਬਣਾ ਦੇਣਾ। ਸੋ ਉਹਨਾਂ ਦੀ ਗੱਲ ਚੱਲਣੀ ਨਹੀਂ, ਮੇਰੇ ਟਾਈਮ ਇਜ਼ ਆਲਮੋਸਟ ਫਿਨਿਸ਼, ਸੋ ਨੈਕਸਟ ਵੀ ਕਰਾਂਗੇ। ਜੇ ਕੋਈ ਕਿਹਾ ਗਿਆ ਹੋਵੇ ਵੱਧ ਘੱਟ ਗਲਤੀ ਮਾਫ਼, ਮੈਂ ਤਾਂ ਲਾਈਵ ਕਰਦਾ, ਜੋ ਕੁਛ ਮੇਰੇ ਨਾਲ ਵਾਪਰਦੀਆਂ ਉਹੀ ਮੈਂ ਤੁਹਾਨੂੰ ਦੱਸਦਾ, ਜੋ ਕੁਛ ਨੁਕਸਾਨ ਜ਼ਿੰਦਗੀ 'ਚ ਉਠਾਏ ਨੇ ਅਤੇ ਜੋ ਕੁਛ ਪ੍ਰਾਪਤ ਕੀਤਾ,
and operates on an assigned frequency of 770 kilohertz as authorized by the Federal Communications Commission, Washington, D.C. Do join us again in the morning hours when we resume with the sounds of our world in words and in music.
आप सुन रहे हैं आपका अपना रेडियो 770 AM। हमारे प्रोग्राम को टोरंटो में सुनने के लिए डायल कीजिए 647-872-4900, मॉन्ट्रियल 514-907-6288। इसके अलावा कैलगरी, वैंकूवर, एडमिंटन और रिजाइना के नंबर्स आप eawaz.com की वेबसाइट पर जाके हासिल कर सकते हैं। हमारी लाइव 24 घंटे की नशियात के लिए विजिट कीजिए eawaz.com। लाइक करें फेसबुक पेज eawaz, डाउनलोड करें फ्री eawaz ऑफिशियल ऐप। Radio 770 AM, Voice of Community. For more details, visit eawaz.com.
Inna sona kyun Rab ne banaya? Inna sona kyun Rab ne banaya? इन्ना सोना क्यों रब ने बनाया, इन्ना सोना क्यों रब ने बनाया। आवा जावा ते मैं यारा नू मनावा, आवा जावा ते मैं यारा नू मनावा। इन्ना सोना, इन्ना सोना, इन्ना सोना, इन्ना सोना क्यों रब ने बनाया, इन्ना सोना ओ, इन्ना सोना ओ, इन्ना सोना, इन्ना सोना। बनाया रब ने बनाया आवा जावा ते मैं यारा नू मनावा आवा जावा ते मैं यारा नू मनावा इन्ना सोना इन्ना सोना
तड़पे पहले से ही क्या उसे तड़पाना ओ सालिमा ओ सालिमा जो तेरे इश्क में बहका पहले से ही क्या उसे बहकाना ओ सालिमा जो तेरी खातिर तड़पे पहले से ही क्या उसे तड़पाना ओ सालिमा जो तेरे इश्क में बहका पहले से ही क्या उसे बहकाना ओ जालिमा ओ जालिमा आंखें मरहबा बातें मरहबा मैं सा मरतबा दीवाना हुआ मेरा ना रहा जब से दिल मेरा तेरे हुस्न का धड़कन तू हो ऐसे दिल को क्या धड़काना ओ जालिमा ओ जालिमा जो तेरी खातिर तड़पे पहले से ही क्या उसे तड़पाना ओ जालिमा इत्र तू घोल दे मैं ही क्यों इश्क जाहिर करूं तू भी कभी बोल दे सांसों में तेरी नजदीकियों का इत्र तू घोल दे
बोल दे
लेके जान ही जाए
शम्मा है तो याद रखना मैं भी हूँ परवाना। ओ जालिमा ओ जालिमा जो तेरी खातिर तड़पे पहले से ही क्या उसे तड़पाना। ओ जालिमा ओ जालिमा
रही थी तुम मुझे बांध लो बंधन में। Thank you.